परम सत्कार जी को पुस्तक साध संघ जीओ असी तैयारी दे विच ही शुरू कर लगे हैं क्योंकि अपने को समा बहुत थोड़ा प्रसंग बहुत बड़ा है। सारी साध संगत एक बार गज के आखो धन श्री सतगुरु राम सिंह सच्चे पातशाह। इतिहास सिख इतिहास गुरु गोबिंद सिंह जी सच्चे पातशाह जी तो बाद मुगलों का राज खत्म होया ते एक होर ताकत साढ़े मुल्क दे विच आई जिसने अपना राज स्थापन करके साढ़े मुल्क नू साड़ी कौम नू साढ़े इतिहास नू और साढ़े सभ्याचार नू खत्म करके अपनी सोच के मुताबक ਸਾਡੇ ਲੋਕਾਂ ਨੂੰ ਚਲਾਉਣਾ ਚਾਹਿਆ। ਉਸ ਸਰਕਾਰ ਦੇ ਵਿਰੁੱਧ ਉਸ ਹਕੂਮਤ ਦੇ ਵਿਰੁੱਧ ਸਿੱਖ ਰਾਜ ਦੇ ਫੌਜੀ ਸਿੱਖ ਰਾਜ ਦੀਆਂ ਫੌਜਾਂ ਬੜੇ ਸੂਰਬੀਰਤਾ ਨਾਲ ਲੜੀਆਂ। ਦੋ ਵੱਡੇ ਵੱਡੇ ਜੰਗ ਹੋਏ ਜਿਨ੍ਹਾਂ ਦੀ ਐਨੀਵਰਸਰੀਆਂ ਆਪਾਂ ਦੋ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ। ਉਹ ਯੁੱਧ ਉਹ ਵਾਰਸ ਜਿਹੜੀਆਂ ਅਫਸੋਸ ਦੀ ਗੱਲ ਕਿ ਸਿੱਖਾਂ ਦੇ ਵਿੱਚ ਆਪਣੀ ਫੁੱਟ ਦੇ ਕਾਰਨ ਕਰਕੇ ਉਹ ਲੜਾਈਆਂ ਸਿੱਖ ਹਾਰ ਗਏ। ਇਕੱਲੇ ਹਾਰੇ ਨਹੀਂ, ਉਹਨਾਂ ਦੇ ਬਾਦਸ਼ਾਹ ਰਾਜੇ ਜਿਹੜੇ ਸੀਗੇ ਉਹਨਾਂ ਨੇ ਉਹਨਾਂ ਸਿੱਖਾਂ ਨੂੰ ਹੀ ਅੰਗਰੇਜ਼ਾਂ ਦੀਆਂ ਫੌਜਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਨਹੀਂ ਲੱਖਾਂ ਦੀ ਗਿਣਤੀ ਦੇ ਵਿੱਚ ਭਰਤੀ ਕਰ ਦਿੱਤਾ। ਹਿੰਦੁਸਤਾਨ ਕੌਮ ਦੇ ਵਿੱਚ ਉਸ ਵੇਲੇ ਪੰਜਾਬ ਮੰਨਿਆ ਸੀ ਕਿ ਜੇ ਸੂਰਬੀਰ ਕੌਮ ਰਹੀ ਹੈ ਕੋਈ ਪੰਜਾਬ ਹਿੰਦੁਸਤਾਨ ਦੇ ਵਿੱਚ ਤਾਂ ਸਿੱਖ ਆ। ਪੰਜਾਬ ਦੇ ਵਿੱਚ ਸਦੀਆਂ ਤੋਂ ਸਿੱਖ ਮੁਗਲਾਂ ਦੇ ਹਮਲਿਆਂ ਦਾ ਟਾਕਰਾ ਕਰਦੇ ਆਏ ਅਤੇ ਸਾਰੇ ਹਿੰਦੁਸਤਾਨ ਦੀ ਨਿਗਾਹ ਪੰਜਾਬ ਵੱਲ ਸੀ ਕਿ ਜੇ ਪੰਜਾਬ ਨਾ ਡਿੱਗਿਆ ਅੰਗਰੇਜ਼ਾਂ ਦੇ ਸਾਹਮਣੇ ਤਾਂ ਸਾਡਾ ਬਚਾਅ ਹੋ ਸਕਦਾ। ਪਰ ਅਫਸੋਸ ਪੰਜਾਬ ਡਿੱਗ ਪਿਆ ਔਰ ਡਿੱਗਣ ਤੋਂ ਬਾਅਦ ਇੰਨਾ ਗੁਲਾਮ ਹੋ ਗਿਆ ਕਿ ਪੰਜਾਬੀ ਲੋਕਾਂ ਨੂੰ ਖਾਸ ਕਰਕੇ ਸਿੱਖਾਂ ਨੂੰ ਆਪਣਾ ਧਰਮ ਵੀ ਭੁੱਲਣਾ ਸ਼ੁਰੂ ਹੋ ਗਿਆ। ਇਹ ਇਤਿਹਾਸ ਆ, ਇਹ ਕੋਈ ਮਨਘੜਤ ਗੱਲਾਂ ਨਹੀਂ। ਇਸ ਇਤਿਹਾਸ ਨੂੰ ਅਫਸੋਸ ਦੀ ਗੱਲ ਇਹ ਆ ਕਿ ਅੱਜ ਜਾਗਰਤੀ ਆਉਣ ਦੇ ਬਾਵਜੂਦ ਵੀ ਟੈਕਨੀਕਲ ਏਜ ਦੇ ਵਿੱਚ ਰਹਿਣ ਦੇ ਬਾਵਜੂਦ ਵੀ ਹਿਸਟਰੀ ਦਾ ਕੋਈ ਲੁਕੋ ਨਹੀਂ ਰਿਹਾ, ਉਹਦੇ ਬਾਵਜੂਦ ਵੀ ਇਸ ਇਤਿਹਾਸ ਨੂੰ ਪ੍ਰਚਾਰਿਆ ਨਹੀਂ ਜਾਂਦਾ। ਸਮਾਂ ਕਿ ਇਸ ਇਤਿਹਾਸ ਕੋਸ਼ਿਸ਼ ਇਹ ਕੀਤੀ ਜਾਂਦੀ ਹੈ ਕਿ ਇਤਿਹਾਸ ਬਹੁਤਾ ਇਹਦਾ ਪ੍ਰਚੰਡ ਇਹਦਾ ਇਤਿਹਾਸ ਦਾ ਪ੍ਰਚਾਰ ਨਾ ਹੋਵੇ। ਸਿੱਖ ਜਦੋਂ ਲੜਾਈਆਂ ਹਾਰ ਗਏ ਕੀ ਉਸ ਵੇਲੇ ਯੁੱਧ ਖਤਮ ਹੋ ਗਿਆ? ਕੀ ਉਸ ਵੇਲੇ ਕੋਈ ਵੀ ਸੂਰਬੀਰ ਨਹੀਂ ਰਿਹਾ ਪੰਜਾਬ ਦੇ ਵਿੱਚ ਜਿਹਨੇ ਹਮਲਾਵਰਾਂ ਦਾ ਟਾਕਰਾ ਕੀਤਾ ਜਾਂ ਉਹਨਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਇਸ ਇਤਿਹਾਸ ਨੂੰ ਅੱਜ ਫੋਲਾਂਗੇ ਔਰ ਉਹ ਸੁਨਹਿਰੀ ਪੱਤਰੇ ਇਤਿਹਾਸ ਦੇ ਕਾਰਨ ਉਹਦੇ ਕਈ ਨੇ, ਕਿਉਂਕਿ ਜਿਹੜਾ ਹਾਕਮ ਹੁੰਦਾ ਉਹ ਨਹੀਂ ਚਾਹੁੰਦਾ ਕਿ ਮੇਰੇ ਬਰਖਿਲਾਫ ਜਿਹੜਾ ਕੋਈ ਬੋਲਦਾ ਉਹਦਾ ਇਤਿਹਾਸ ਜਾਂ ਉਹਦੀ ਸੋਭਾ ਹੋਵੇ, ਉਹਦਾ ਪ੍ਰਚਾਰ ਹੋਵੇ। ਅੰਗਰੇਜ਼ਾਂ ਨੇ ਆਪਣਾ ਸਾਰਾ ਜ਼ੋਰ ਲਾ ਲਿਆ ਇਸ ਗੱਲ ਦੇ ਉੱਤੇ ਕਿ ਜਿਹੜੇ ਸਾਡੇ ਬਰਖਿਲਾਫ ਬੋਲਦੇ ਆ ਉਹਨਾਂ ਨੂੰ ਨਿੰਦਿਆ ਜਾਵੇ, ਉਹਨਾਂ ਨੂੰ ਗਲਤ ਸਾਬਤ ਕੀਤਾ ਜਾਵੇ। ਔਰ ਇੱਥੇ ਤੱਕ ਪੰਜਾਬ ਦੇ ਵਿੱਚ ਉਹਨਾਂ ਨੂੰ ਇੱਥੇ ਤੱਕ ਵੀ ਦੋਸ਼ ਦਿੱਤਾ ਕਿ ਇਹ ਤਾਂ ਸਿੱਖ ਹੀ ਨਹੀਂ ਰਹੇ, ਇਹ ਸਿੱਖ ਹੀ ਨਹੀਂ ਹੈਗੇ। ਉਹ ਜਿਹੜਾ ਦੋਸ਼ ਦਿੱਤਾ ਹੈ ਸਿੱਖਾਂ ਦੇ ਉੱਤੇ, ਉਹਨਾਂ ਸਿੱਖਾਂ ਦੇ ਉੱਤੇ ਜਿਨ੍ਹਾਂ ਨੇ ਉਸ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਰੱਖਿਆ, ਉਸ ਖਾਲਸੇ ਨੇ ਜਿਸਨੇ ਅੰਗਰੇਜ਼ਾਂ ਦੀ ਈਣ ਨਹੀਂ ਮੰਨੀ, ਜਿਨ੍ਹਾਂ ਨੇ ਉਹਨਾਂ ਦੇ ਰਾਜ ਨੂੰ ਸਵੀਕਾਰ ਨਹੀਂ ਕੀਤਾ, ਉਹਨਾਂ ਸਿੱਖਾਂ ਦੇ ਵਾਸਤੇ ਅੰਗਰੇਜ਼ਾਂ ਨੇ ਔਰ ਉਹਨਾਂ ਦੇ ਜਿਹੜੇ ਅਹਿਲਕਾਰ ਸਿੱਖ ਸੀ ਉਹਨਾਂ ਨੇ ਇਹ ਦੋਸ਼ ਸਭ ਤੋਂ ਵੱਡਾ ਇਹ ਲਾਇਆ ਕਿ ਲੋਕ ਇਹਨਾਂ ਦੇ ਮਗਰ ਲੱਗਣ ਤੋਂ ਕਿਸ ਤਰ੍ਹਾਂ ਸੀ ਰੋਕ ਸਕਦੇ। ਇਹਨਾਂ ਨੂੰ ਇਹ ਐਲਾਨ ਕਰਦੀ ਕਿ ਇਹ ਸਿੱਖ ਹੀ ਨਹੀਂ ਹੈਗੇ। ਇਹ ਮੁਸਲਮਾਨੀ ਕਲਾਮ ਪੜ੍ਹਦੇ ਨੇ ਜਿਹੜਾ ਗੁਰਮੰਤਰ ਸਤਿਗੁਰੂ ਰਾਮ ਸਿੰਘ ਜੀ ਨੇ ਦੇਣਾ ਸ਼ੁਰੂ ਕੀਤਾ ਕੰਨਾਂ ਦੇ ਵਿੱਚ, ਉਸ ਦਾ ਪ੍ਰਚਾਰ ਇਹ ਸ਼ੁਰੂ ਤੋਂ ਕੀਤਾ ਗਿਆ। ਇਹ ਮੁਸਲਮਾਨੀ ਕਲਾਮ ਦਿੰਦੇ ਨੇ। ਉਹ ਜਿਹੜੀ ਲੜਾਈ ਸੀਗੀ, ਉਹ ਜਿਹੜਾ ਯੁੱਧ ਸੀਗਾ, ਉਸ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਜਿਸ ਵੇਲੇ ਮੁਦਕੀ ਦੀ ਲੜਾਈ ਲੱਗੀ ਤਾਂ ਉਸ ਲੜਾਈ ਲੱਗਣ ਤੋਂ ਪਹਿਲਾਂ ਹੀ ਸਿੱਖਾਂ ਦੇ ਚਾਲ ਚੱਲਣ ਦੇਖ ਕੇ, ਉਹਨਾਂ ਦੇ ਕਰਤੱਵ ਦੇਖ ਕੇ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਐਲਾਨ ਕਰ ਦਿੱਤਾ ਕਿ ਸਿੱਖ ਇਹ ਲੜਾਈ ਜਿੱਤ ਨਹੀਂ ਸਕਦੇ। ਹਜੇ ਲੜਾਈ ਸ਼ੁਰੂ ਹੀ ਨਹੀਂ ਸੀ ਹੋਈ। ਬਹੁਤ ਸਾਰੇ ਲੋਕ ਜਿਹੜੇ ਸਤਿਗੁਰਾਂ ਦੇ ਵਿਰੋਧੀ ਸੀਗੇ, ਅੱਜ ਦੀ ਸਦੀ ਦੇ ਵਿੱਚ ਵੀ ਇਹ ਗੱਲ ਕਹਿੰਦੇ ਕਿ ਕੀ ਉਹ ਫੌਜੀ ਸੀ ਜਿਸ ਨੇ ਗਦਾਰੀ ਕੀਤੀ, ਫੌਜ ਦੇ ਵਿੱਚ ਭਰਤੀ ਹੋ ਕੇ ਬੰਦੂਕ ਸੁੱਟ ਕੇ ਭੱਜ ਗਏ। ਲੇਕਿਨ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਕਿ ਜਿਹੜੀਆਂ ਰੂਹਾਂ ਅਸੀਂ ਇਤਿਹਾਸ ਦੇ ਵਿੱਚੋਂ ਦੇ ਪੰਨਿਆਂ ਦੇ ਵਿੱਚੋਂ ਇਹ ਵੀ ਸਾਬਤ ਕਰਾਂਗੇ, ਕਿਉਂਕਿ ਇਤਿਹਾਸਕਾਰਾਂ ਨੇ ਜਿਨ੍ਹਾਂ ਨੇ ਸਤਿਗੁਰਾਂ ਨੂੰ ਨਿੰਦਿਆ, ਉਹਨਾਂ ਦੇ ਪੰਥ ਨੂੰ ਨਿੰਦਿਆ, ਉਹਨਾਂ ਨੇ ਇੱਥੇ ਤੱਕ ਵੀ ਗੱਲ ਕਹੀ ਕਿ ਗੁਰੂ ਰਾਮ ਸਿੰਘ ਨੇ ਤਾਂ ਆਪਣੇ ਆਪ ਨੂੰ ਗੁਰੂ ਹੀ ਨਹੀਂ ਖਵਾਇਆ, ਉਹਦੇ ਸਿੱਖਾਂ ਨੇ ਵੀ ਉਹਨੂੰ ਗੁਰੂ ਨਹੀਂ ਮੰਨਿਆ, ਆਪਣਾ ਇੱਕ ਅਹੁਦੇਦਾਰ ਮੰਨ ਕੇ ਉਹਦੇ ਮਗਰ ਲੱਗੇ। ਇਹ ਤਾਂ ਬਾਅਦ ਦੇ ਵਿੱਚ ਗੱਲਾਂ ਬਣਾ ਲਈਆਂ ਕਿ ਗੁਰੂ ਸੀਗਾ, ਲੇਕਿਨ ਇਤਿਹਾਸ ਇਸ ਗੱਲ ਦਾ ਸਬੂਤ ਨਹੀਂ ਦਿੰਦਾ। ਜਿਹੜੇ ਸਾਡੇ ਸਾਰਿਆਂ ਤੋਂ ਵੱਡੇ ਜ਼ਾਲਮ ਸੀਗੇ, ਜਿਹੜੇ ਜਿਨ੍ਹਾਂ ਦੇ ਬਰਖਿਲਾਫ਼ ਕੂਕਾ ਲਹਿਰ ਚਾਲੂ ਹੋਈ, ਉਹਨਾਂ ਦਾ ਇਤਿਹਾਸ ਬ੍ਰਿਟਿਸ਼ ਹਿਸਟਰੀ, ਇਕੱਲੀ ਹਿਸਟਰੀ ਇਸ ਤਰ੍ਹਾਂ ਨਹੀਂ, ਇੱਕ ਸਾਡੇ ਵਾਸਤੇ ਬਹੁਤ ਵੱਡੇ ਸਬੂਤ ਨੇ ਕਿ ਜਿਹੜੇ ਬ੍ਰਿਟਿਸ਼ ਐਮਪਾਇਰ ਦੇ ਆਫਿਸਰ ਸੀਗੇ, ਉਹਨਾਂ ਦੀ ਇੱਕ ਬਹੁਤ ਖਾਸੀਅਤ ਸੀਗੀ। ਅੰਗਰੇਜ਼ਾਂ ਦੇ ਕੋਲੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਜਿੱਥੇ ਕਿ ਸਾਡੀ ਕੌਮ ਨੇ ਆਪਣਾ ਕੋਈ ਵੀ ਇਤਿਹਾਸ ਜਿਹੜਾ ਉਹਨੂੰ ਬਹੁਤੀ ਮਿਹਨਤ ਦੇ ਨਾਲ ਉਹਨੂੰ ਲਿਖਣ ਦਾ ਜਾਂ ਉਹਨੂੰ ਸੰਭਾਲਣ ਦਾ ਯਤਨ ਨਹੀਂ ਕੀਤਾ। ਅੰਗਰੇਜ਼ੀ ਸਰਕਾਰ ਇੱਥੇ ਤੱਕ ਐਫੀਸ਼ੀਐਂਟ ਸੀ ਕਿ ਉਹਨਾਂ ਨੇ ਇਕੱਲੀ ਇੱਕ ਇੱਕ ਟੈਲੀਗ੍ਰਾਮ, ਜੇ 2 ਲਾਈਨ ਦਾ ਟੈਲੀਗ੍ਰਾਮ ਵੀ ਹੈ ਨਾ, ਉਹਨੂੰ ਵੀ ਨੈਸ਼ਨਲ ਆਰਕਾਈਵਸ ਦੇ ਵਿੱਚ ਉਹਨੂੰ ਪ੍ਰਿਜ਼ਰਵ ਕੀਤਾ ਹੈ। ਔਰ ਸਾਡੇ ਵਾਸਤੇ ਕਹਿ ਲਓ ਕਿ ਇਹ ਖੁਸ਼ੀ ਦੀ ਗੱਲ ਆ ਕਿ ਜਿਹੜੇ ਇਹ ਗੱਲ ਕਰਨੀ ਚਾਹੁੰਦੇ ਨੇ ਕਿ ਨਾਮਧਾਰੀਆਂ ਦਾ ਇਤਿਹਾਸ ਝੂਠਾ ਖੜਾ ਕੀਤਾ ਆ, ਉਹਨਾਂ ਦੇ ਵਿਰੁੱਧ ਉਸ ਦੁਸ਼ਮਣ ਦਾ ਇਤਿਹਾਸ ਜਿਹੜਾ ਉਹ ਵੱਡਾ ਸਬੂਤ ਆ ਕਿ ਜੋ ਵੀ ਹੋਇਆ, ਜੋ ਨਾਮਧਾਰੀ ਇਤਿਹਾਸਕਾਰਾਂ ਨੇ ਲਿਖਿਆ, ਅੱਜ ਅਸੀਂ ਇਹ ਚੀਜ਼ਾਂ ਸਾਬਤ ਕਰਾਂਗੇ ਕਿ ਜੋ ਨਾਮਧਾਰੀ ਇਤਿਹਾਸਕਾਰਾਂ ਨੇ ਲਿਖਿਆ ਉਹੀ ਚੀਜ਼ ਜੇ ਅਸੀਂ ਅੱਜ ਦੀ ਟੈਕਨੋਲੋਜੀ ਦੇ ਨਾਲ ਬ੍ਰਿਟਿਸ਼ ਆਰਕਾਈਵ ਦੇ ਵਿੱਚੋਂ ਅਸੀਂ ਉਹਦੀ ਖੋਜ ਕਰਾਂਗੇ ਤਾਂ ਸਾਨੂੰ ਹੂਬ ਦੇ ਹੂ ਉਹੀ ਸਾਖੀਆਂ ਲੱਭਦੀਆਂ ਅੰਗਰੇਜ਼ਾਂ ਦੇ ਪੱਖ ਦੇ ਵਜੋਂ। ਔਰ ਇਸ ਇਤਿਹਾਸ ਨੂੰ ਬੜੇ ਵੱਡੀ ਅਫਸੋਸ ਦੀ ਗੱਲ ਹੈ, ਇਸ ਨੂੰ ਅਸੀਂ ਪ੍ਰਚੰਡ ਨਹੀਂ ਕਰ ਸਕੇ। 2 ਗੈਰ ਨਾਮਧਾਰੀ ਸਿੱਖ ਹੋਏ ਨੇ ਜਿਨ੍ਹਾਂ ਦਾ ਨਾਮ ਭਾਈ ਨਾਰ ਸਿੰਘ ਤੇ ਭਾਈ ਕਿਰਪਾਲ ਸਿੰਘ ਹੋਇਆ। ਉਹਨਾਂ ਨੇ ਇਸ ਇਤਿਹਾਸ ਨੂੰ ਲੱਭ ਕੇ ਜਦੋਂ ਉਹਨਾਂ ਨੂੰ ਇਸ ਦਾ ਚਮਤਕਾਰਾ ਹੋਇਆ, ਉਹਨਾਂ ਨੇ ਇੱਕ ਖੋਜ ਦੇ ਤੌਰ ਦੇ ਉੱਤੇ ਉਹਨਾਂ ਨੇ ਰਿਸਰਚ ਕਰਨੀ ਸ਼ੁਰੂ ਕੀਤੀ। ਔਰ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਤਕਰੀਬਨ ਇੰਨੀ ਮੋਟੀ ਕਿਤਾਬ ਆ, ਜਿਸ ਦਾ ਨਾਮ ਹੈਗਾ ਰੈਬਲਸ ਅਗੇਂਸਟ ਦ ਬ੍ਰਿਟਿਸ਼ ਰੂਲ। ਉਸ ਕਿਤਾਬ ਦੇ ਵਿੱਚ ਉਹਨਾਂ ਨੇ ਕੋਈ ਮਨਘੜਤ ਕਹਾਣੀਆਂ ਨਹੀਂ ਲਿਖੀਆਂ, ਉਸ ਕਿਤਾਬ ਦੇ ਵਿੱਚ ਉਹਨਾਂ ਨੇ ਕੋਈ ਆਪਣੇ ਕੋਲੋਂ ਗੱਲ ਨਹੀਂ ਲਿਖੀ, ਸਿਰਫ ਨਿਰੋਲ ਉਹਨਾਂ ਨੇ ਉਸ ਕਿਤਾਬ ਦੇ ਵਿੱਚ, ਕਈ 100 ਪੇਜ ਦੀ ਕਿਤਾਬ ਦੇ ਵਿੱਚ ਉਹਨਾਂ ਨੇ ਨੈਸ਼ਨਲ ਆਰਕਾਈਵ ਦੇ ਵਿੱਚ ਜਾ ਕੇ ਪਤਾ ਨਹੀਂ ਕਿੰਨੇ ਸਾਲ ਗੁਜ਼ਾਰ ਕੇ ਉਹਨਾਂ ਨੇ ਜੋ ਵੀ ਅੰਗਰੇਜ਼ੀ ਸਰਕਾਰ ਦੀਆਂ ਚਿੱਠੀਆਂ ਸੀਗੀਆਂ, ਟੈਲੀਗ੍ਰਾਮ ਸੀਗੀਆਂ, ਕੋਈ ਵੀ ਮੈਮੋ ਸੀਗੇ, ਮੋਮੈਂਟੋ ਸੀਗੇ, ਗਵਰਨਮੈਂਟ ਦੇ ਰੂਲਸ ਪਾਸ ਕੀਤੇ ਸੀਗੇ, ਉਹਨਾਂ ਨੂੰ ਲੱਭ ਲੱਭ ਕੇ ਇਸ ਕਿਤਾਬ ਦੇ ਵਿੱਚ ਦਰਜ ਕੀਤਾ। ਤੇ ਇਸ ਕਿਤਾਬ ਦੇ ਵਿੱਚੋਂ ਅਸੀਂ ਹਵਾਲੇ ਅੱਜ ਦੇਵਾਂਗੇ ਕਿ ਉਸ ਵੇਲੇ ਦੀ ਅੰਗਰੇਜ਼ ਸਰਕਾਰ ਦੇ ਸੋਚਣੀ ਕੀ ਸੀਗੀ ਨਾਮਧਾਰੀ ਕੂਕਿਆਂ ਦੇ ਪ੍ਰਥਾਏ, ਤੇ ਇਸ ਦਾ ਜਿਹੜਾ ਫੋਰਵਰਡ ਹੈ ਇਸ ਕਿਤਾਬ ਦਾ, ਉਹ ਸੁਖਵੰਤ ਕੌਰ ਹੁਣ ਆਪ ਜੀ ਨੂੰ ਪੜ੍ਹ ਕੇ ਸੁਣਾਏਗੀ।
The following extract is taken from Nahar Singh and Kirpal Singh, authors of Rebels Against the British Rule. Publication of Kuka material must be considered trebly welcome. The Kuka movement is of considerable interest not merely to the students of religious history. No history or account of the Sikh religion could be deemed complete or adequate without a proper assessment of the Namdhari contribution, but equally to those interested in the history of Punjab and of the liberation movement directed against British rule in India. The Kuka or Namdharis are a tiny community, but their contribution must be reckoned far beyond their numerical strength. It is a pity that their leaders have done very little to make that contribution known through a presentation of facts in a way intelligible to outsiders, and it is a deplorable fact that the Kuka contribution has been sadly neglected by most of the writers on British Indian history. The writing of history of the relevant period was till recently to a large extent controlled or guided by the British, and they had their own reasons, but as said, the Namdharis themselves must in part take the blame. the Namdhari friends could be made to realize that instead merely of making a grievance of the gap in the writing of history, they might have done something to fill that gap.
ਪੰਜਾਬੀ ਦੇ ਜੇ ਮੈਂ ਥੋੜਾ ਜਿਹਾ ਲੱਥਾ ਕਰਦਾ ਸਾਰੀ ਨਹੀਂ ਕਰਾਂਗੇ ਕਰਕੇ ਸਮਾਂ ਮੇਰੇ ਕੋਲ ਬਹੁਤਾ ਨਹੀਂ ਹੈਗਾ। ਸਿੱਖ ਇਤਿਹਾਸ ਇਹ ਲਿਖਦੇ ਨੇ ਕਿ ਨਾਮਧਾਰੀ ਇਤਿਹਾਸ ਤੋਂ ਬਿਨਾਂ ਵਾਂਝਾ ਰਹਿ ਜਾਂਦਾ, ਉਹ ਕੰਪਲੀਟ ਨਹੀਂ ਹੁੰਦਾ। ਔਰ ਅਫਸੋਸ ਦੀ ਗੱਲ ਹੈ ਕਿ ਸਿੱਖ ਹਿਸਟੋਰੀਅਨ ਇਸ ਇਤਿਹਾਸ ਨੂੰ ਨਿਗਲੈਕਟ ਕਰਦੇ ਨੇ। ਵੱਡੀਆਂ ਵੱਡੀਆਂ ਕਿਤਾਬਾਂ ਪੜ੍ਹੀਆਂ ਨੇ ਜਿਨ੍ਹਾਂ ਦੇ ਵਿੱਚ ਸਿੱਖ ਇਤਿਹਾਸ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੱਖ ਰਾਜ ਤੋਂ ਬਾਅਦ ਲਿਖਦੇ ਨੇ, ਲੇਕਿਨ ਨਾਮਧਾਰੀਆਂ ਦਾ ਕੋਈ ਜ਼ਿਕਰ ਨਹੀਂ ਆਉਂਦਾ ਉਹਦੇ ਵਿੱਚ। ਲੇਕਿਨ ਇਹ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਜੇ ਸਿੱਖ ਇਤਿਹਾਸ ਉਸ ਰਮਜ ਦੇ ਵਿੱਚ, ਜਿਸ ਰਮਜ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਤਿਆਰ ਕੀਤਾ ਸੀਗਾ, ਜੇ ਉਸ ਰਮਜ ਦੇ ਵਿੱਚ, ਉਸ ਅਣਖ ਦੇ ਵਿੱਚ ਪ੍ਰਚਲਿਤ ਰਿਹਾ ਤਾਂ ਰਿਹਾ ਨਾਮਧਾਰੀ ਪੰਥ ਦੇ ਵਿੱਚ, ਕੂਕਾ ਪੰਥ ਦੇ ਵਿੱਚ ਰਿਹਾ। ਇਤਿਹਾਸ ਇਸ ਗੱਲ ਦਾ ਅਗਵਾਈ ਭਰਦਾ। ਬਹੁਤਾ ਨਾ ਕਹਿੰਦਾ ਹੋਇਆ ਹੁਣ ਆਪਾਂ ਇਸ ਲੜੀ ਨੂੰ ਇੱਕ ਹੋਰ ਪੱਖ ਤੋਂ ਨਜ਼ਰੀਆ ਮਾਰੀਏ ਕਿ ਉਸ ਵੇਲੇ ਸਤਿਗੁਰੂ ਰਾਮ ਸਿੰਘ ਜੀ ਨੇ ਕਿਹੜਾ ਹਥਿਆਰ ਚੁੱਕਿਆ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਦੇ ਆ ਕੇ ਇੱਕ ਅਮਨ ਦਾ ਮਿਸ਼ਨ ਪੈਦਾ ਕੀਤਾ। ਉਹਨਾਂ ਦਾ ਮੈਸੇਜ ਵਾਸ ਵਨ ਆਫ ਪੀਸ ਐਂਡ ਲਵ। ਲੇਕਿਨ ਜਿਹੜੀ ਉਸ ਵੇਲੇ ਹਿੰਦੁਸਤਾਨ ਦੇ ਵਿੱਚ ਹਕੂਮਤ ਸੀ, ਮੁਗਲ ਰਾਜ ਦੀ ਹਕੂਮਤ ਸੀਗੀ, ਉਹਨਾਂ ਦਾ ਇਹ ਬੀੜਾ ਸੀਗਾ ਕਿ ਸਾਰੀ ਹਿੰਦੁਸਤਾਨ ਨੂੰ ਅਸੀਂ ਮੁਸਲਮਾਨ ਬਣਾਉਣਾ। ਜੇ ਉਹ ਸਾਡੇ ਕਹੇ ਤੇ ਨਹੀਂ ਮੰਨਦੇ ਨਾ ਤਾਂ ਅਸੀਂ ਉਹਨਾਂ ਨੂੰ ਤਲਵਾਰਾਂ ਦੇ ਨਾਲ, ਉਹਨਾਂ ਨੂੰ ਤਸੀਹੇ ਦੇ ਕੇ ਅਸੀਂ ਉਹਨਾਂ ਨੂੰ ਮੁਸਲਮਾਨ ਬਣਾਵਾਂਗੇ। ਕਈ ਸੌ ਸਾਲ ਇਹ ਕੰਮ ਚੱਲਦਾ ਰਿਹਾ। ਆਖਰ ਗੁਰੂ ਅਰਜਨ ਦੇਵ ਜੀ ਨੂੰ ਵੀ ਸ਼ਹਾਦਤ ਦੇਣੀ ਪਈ, ਗੁਰੂ ਤੇਗ ਬਹਾਦਰ ਜੀ ਨੂੰ ਵੀ ਆਪਣਾ ਸੀਸ ਦੇਣਾ ਪਿਆ, ਫਿਰ ਗੁਰੂ ਗੋਬਿੰਦ ਸਿੰਘ, ਧੰਨੋ ਸਤਿਗੁਰੂ, ਜਿਨ੍ਹਾਂ ਨੇ ਫਿਰ ਬੜੀ ਤਕਲੀਫ ਮਹਿਸੂਸ ਕਰਕੇ ਇਹ ਗੱਲ ਕਹਿਣੀ ਪਈ। ਜਦੋਂ ਬਾਕੀ ਸਾਰੇ ਚਾਰੇ ਖਤਮ ਹੋ ਜਾਂਦੇ ਆ, ਉਸ ਵੇਲੇ ਤਲਵਾਰ ਚੁੱਕਣੀ ਜਿਹੜੀ ਆ ਉਹ ਜਾਇਜ਼ ਆ। ਔਰੰਗਜ਼ੇਬ ਨੂੰ ਆਪਣੇ ਜ਼ਫਰਨਾਮੇ ਦੇ ਵਿੱਚ ਦਲੀਲ ਦਿੰਦੇ, ਕਹਿੰਦੇ ਮੈਂ ਕੰਮ ਕਰਨਾ ਨਾ ਸੀ ਚਾਹੁੰਦਾ, ਪਰ ਤੂੰ ਮੈਨੂੰ ਮਜ਼ਬੂਰ ਕੀਤਾ। ਮੈਂ ਇਹ ਤਲਵਾਰ ਚੁੱਕਣੀ ਨਹੀਂ ਚਾਹੁੰਦਾ, ਪਰ ਤੂੰ ਮੈਨੂੰ ਇਹ ਮਜ਼ਬੂਰ ਕੀਤਾ। ਉਹ ਖਾਲਸਾ ਤਿਆਰ ਕੀਤਾ ਜਿਹੜੇ ਫਿਰ ਸਾਧੂ ਸੰਤ ਨਾਮ ਸਿਮਰਨ ਕਰਨ ਵਾਲੇ ਸੀਗੇ, ਉਹਨਾਂ ਨੂੰ ਸਤਿਗੁਰੂ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਤੇ ਸੂਰਬੀਰ ਸਿਪਾਹੀ ਬਣਾਇਆ। ਵਕਤ ਫਿਰ ਇਹੋ ਜਿਹਾ ਆਇਆ ਕਿ ਸਿੱਖ ਅੰਗਰੇਜ਼ਾਂ ਨਾਲ ਲੜਦੇ ਹਾਰ ਗਏ। ਜਿਸ ਵੇਲੇ ਉਹੀ ਜੋਤ ਜਿਹੜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸੰਸਾਰ ਦੇ ਉੱਤੇ ਸਤਿਗੁਰੂ ਰਾਮ ਸਿੰਘ ਦਾ ਰੂਪ ਧਾਰ ਕੇ ਜਿਸ ਵੇਲੇ ਆਈ, ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਉਸ ਵੇਲੇ ਪ੍ਰਣ ਕੀਤਾ ਕਿ ਹੁਣ ਜਿਹੜਾ ਕੰਮ ਆ, ਹੁਣ ਜਿਹੜਾ ਧਰਮ ਵਰਤਾਉਣਾ, ਉਹ ਤਲਵਾਰ ਦੇ ਜ਼ੋਰ ਨਾਲ ਨਹੀਂ ਮੈਂ ਅੱਗੇ ਤੋਰਨਾ। ਇਹ ਉਸ ਨੂੰ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤਾ ਸੀ ਅਮਨ ਔਰ ਪਿਆਰ, ਉਸ ਢੰਗ ਦੇ ਨਾਲ ਇਹ ਯੁੱਧ ਜਿਹੜਾ ਇਹਨੂੰ ਗਾਹਾਂ ਜਾਰੀ ਰੱਖਾਂਗੇ। ਉਸ ਨੂੰ ਜਾਰੀ ਕਰਨ ਵਾਸਤੇ ਮੁੜ ਦੁਆਰਾ ਉਹਨਾਂ ਨੇ ਖੰਡੇ ਬਾਟੇ ਦੇ ਅੰਮ੍ਰਿਤ ਤਿਆਰ ਕਰਕੇ ਸਿੱਖਾਂ ਨੂੰ ਛਕਾਇਆ, ਔਰ ਸਤਿਗੁਰੂ ਜਿਹੜਾ ਸਮੇਂ ਸਮੇਂ ਦੇ ਮੁਤਾਬਕ ਆਪਣਾ ਜਿਹੜੀ ਲੀਲਾ ਆ ਉਹਨੂੰ ਪੂਰੀ ਕਰਨ ਵਾਸਤੇ ਮਰਿਆਦਾ ਤਿਆਰ ਕਰਦੇ ਨੇ। ਤੇ ਉਸ ਵੇਲੇ ਫਿਰ ਸਿੱਖਾਂ ਨੂੰ ਹੁਕਮ ਇਹ ਦਿੱਤਾ ਕਿ ਅੱਜ ਤੋਂ ਕਿਰਪਾਨ ਦੀ ਬਜਾਏ ਮੈਂ ਤੁਹਾਨੂੰ ਇਹ ਇੱਕ ਮਾਲਾ ਦਿੱਤੀ ਆ। ਇਸ ਮਾਲਾ ਦੇ ਵਿੱਚ 108 ਮਣਕਾ ਆ। ਇਹ ਜਿਹੜਾ 108 ਮਣਕਾ ਆ, ਇਹ 108 ਤੋਪ ਦੇ ਗੋਲੇ ਜਿੰਨਾ ਵਾਰ ਕਰੇਗਾ ਇਹ। ਤੁਸੀਂ ਇਸ ਨਾਮ ਨੂੰ ਜਪੋ, ਔਰ ਨਾਮ ਨੂੰ ਜਪਣ ਦੇ ਨਾਲ ਨਾਲ ਸਤਿਗੁਰੂ ਰਾਮ ਸਿੰਘ ਜੀ ਨੇ ਕਿੱਡੀਆਂ ਵੱਡੀਆਂ ਦਾਤਾਂ ਦਿੱਤੀਆਂ ਸਿੱਖ ਜਗਤ ਨੂੰ। ਉਸ ਵਕਤ ਸਿੱਖਾਂ ਦੇ ਵਿੱਚ ਮੁਸਲਮਾਨੀ ਪਹਿਰਾਵੇ ਪਾਉਣ ਦਾ ਵੀ ਰਿਵਾਜ਼ ਚੱਲਿਆ, ਹੋਰ ਕਈ ਰਿਵਾਜ਼ ਚੱਲੇ ਜਿਨ੍ਹਾਂ ਨੂੰ ਮੁਕਤ ਕੀਤਾ ਸਰਗੋਆਂ ਨੇ। ਜੇ ਅਸੀਂ ਹੋਰ ਸੋਸ਼ਲ ਸਾਈਡਾਂ ਤੋਂ ਰੱਖੀਏ, ਸਾਧ ਸੰਗਤ ਜੀ, ਕਈ ਵਾਰੀ ਮੈਂ ਸੋਚਦਾ ਹੁੰਦਾ ਕਿੱਡੀਆਂ ਵੱਡੀਆਂ, ਅਸੀਂ ਉਹਨਾਂ ਨੂੰ ਸਮਝ ਵੀ ਨਹੀਂ ਸਕਦੇ। ਸਾਡੀਆਂ ਬੀਬੀਆਂ ਨੇ ਸਲਵਾਰਾਂ ਪਾਉਣ ਤੋਂ ਰੋਕ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੂੜੀ ਵਾਲੀਆਂ ਸੁਥਣਾਂ ਦਿੱਤੀਆਂ। ਲੜਕੀਆਂ ਮਾਰਦੇ ਸੀ, ਲੋਕੀ ਲੜਕੀਆਂ ਮਾਰਨ ਤੋਂ ਉਹਨਾਂ ਨੂੰ ਹਟਾਇਆ। ਨਾਮ ਜਪਣ ਦੀ ਮਰਿਆਦਾ ਸਿੱਖਾਂ ਦੇ ਵਿੱਚ ਜਿਹੜੀ ਖਤਮ ਹੋ ਚੁੱਕੀ ਸੀ, ਕਿਵੇਂ ਨਾਮ ਜਪਣਾ ਗੁਰਬਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਹੈ, ਨਾਮ ਕਿਸ ਤਰ੍ਹਾਂ ਪ੍ਰਾਪਤ ਕਰਕੇ ਸਤਿਗੁਰੂ ਕੋਲੋਂ ਉਹਨੂੰ ਕਿਸ ਤਰ੍ਹਾਂ ਜਪਣਾ, ਉਸ ਨੂੰ ਮੁੜ ਸੁਰਜੀਤ ਕੀਤਾ ਸਤਿਗੁਰੂ ਜੀ ਨੇ। ਕੀਰਤਨ ਦੀ ਪਰੰਪਰਾ ਜਾਰੀ ਰੱਖੀ ਜਿਹੜੀ ਮਰ ਮਿਟ ਜਾਣ ਵਾਲੀ ਸੀਗੀ ਸਿੱਖਾਂ ਦੇ ਵਿੱਚੋਂ, ਔਰ ਹੋਰ ਬੇਅੰਤ ਚੀਜ਼ਾਂ ਦੀ ਵੰਡ ਕਰਦਿਆਂ ਕਰਦਿਆਂ ਨਾਲ ਇਹ ਵੀ ਉਹਨਾਂ ਸਿੱਖਾਂ ਨੂੰ ਉਪਦੇਸ਼ ਦੇ ਕੇ ਦੱਸਿਆ ਵੀ ਆਹ ਜਿਹੜਾ ਹਾਕਮ ਆਇਆ ਸਾਡੇ ਮੁਲਕ ਦੇ ਵਿੱਚ, ਇਹਦਾ ਇੱਕ ਮਕਸਦ ਹੈ ਤੁਹਾਨੂੰ ਗਰੀਬ ਕਰਕੇ ਤੁਹਾਡੇ ਉੱਤੇ ਰਾਜ ਕਰਨ ਦਾ। ਇੱਕ ਛੋਟਾ ਜਿਹੀ ਮਿਸਾਲ ਦਿੰਦੇ ਆ ਕਿ ਕਿਸ ਤਰ੍ਹਾਂ ਗਰੀਬ ਰੱਖਦੇ ਸੀਗੇ, ਸਿਆਸਤ ਕਿੱਡੀ ਡੂੰਘੀ ਸੀ ਅੰਗਰੇਜ਼ ਦੀ। ਹਿੰਦੁਸਤਾਨ ਦੇ ਵਿੱਚ ਕੋਟਨ ਬੀਜੀ ਜਾਂਦੀ ਸੀ, ਉਸ ਕੋਟਨ ਨੂੰ ਹਾਰਵੈਸਟ ਕਰਕੇ ਅੰਗਰੇਜ਼ ਉਸ ਦੀ ਸ਼ਿਪਮੈਂਟ ਜਹਾਜ਼ਾਂ ਦੇ ਵਿੱਚ ਹਿੰਦੁਸਤਾਨੀਆਂ ਕੋਲ ਉਹਦੀ ਹਾਰਵੈਸਟ ਕਰਾਉਣੀ, ਹਿੰਦੁਸਤਾਨੀ ਫਾਰਮਰਾਂ ਨੇ ਉਸ ਕੋਟਨ ਨੂੰ ਬੀਜਣਾ, ਉਹਨਾਂ ਨੂੰ ਉਹਦੀ ਮੁੱਲ ਤੋਂ ਘੱਟ ਪੈਸੇ ਦੇ ਕੇ, ਜਿੰਨੀ ਉਹਦੀ ਵੈਲਿਊ ਸੀ। ਅੱਜ ਕੱਲ੍ਹ ਤੁਸੀਂ ਦੇਖਦੇ ਹੋਵੋਗੇ ਸੁਪਰ ਮਾਰਕਿਟ ਦੇ ਵਿੱਚ ਇੱਕ ਫੇਅਰ ਟ੍ਰੇਡ ਦਾ ਰਿਵਾਜ਼ ਚੱਲਿਆ ਆ। ਫੇਅਰ ਟ੍ਰੇਡ ਦੀ ਲੋੜ ਕਿਉਂ ਪਈ ਇਹਨਾਂ ਨੂੰ? ਕਿਉਂਕਿ ਅੱਜ ਤੱਕ ਵੀ ਉਸ ਐਮਪਾਇਰ ਦਾ ਜਿਹੜਾ ਅਸਰ ਆ ਉਹ ਇੰਨਾ ਸਟਰੋਂਗ ਆ ਕਿ ਜਿਹੜੇ ਗਰੀਬ ਮੁਲਕ ਆ, ਜਿਵੇਂ ਕੇਲੇ ਸਾਊਥ ਅਮਰੀਕਾ ਦੇ ਵਿੱਚ ਬੀਜੇ ਜਾਂਦੇ ਨੇ, ਅਫਰੀਕਾ ਦੇ ਵਿੱਚ ਫਲ ਫਰੂਟ ਬੀਜਿਆ ਜਾਂਦਾ, ਕੌਫੀ ਬੀਜੀ ਜਾਂਦੀ ਆ, ਉਸ ਕੌਫੀ ਦਾ ਭਾਅ ਜਿਹੜਾ ਉਹਨਾਂ ਬੰਦਿਆਂ ਨੂੰ, ਉਹਨਾਂ ਫਾਰਮਰਾਂ ਨੂੰ, ਉੱਥੇ ਲੇਬਰਰ ਜਿਹੜੇ ਆ ਉਹਨਾਂ ਨੂੰ ਉਹਦਾ ਮੁੱਲ ਪੂਰਾ ਨਹੀਂ ਪੈਂਦਾ ਜਿਸ ਦੇ ਨਾਲ ਉਹ ਆਪਣੀ ਉਸ ਕਮਾਈ ਦੇ ਵਿੱਚੋਂ ਆਪਣੀ ਰੋਟੀ ਚਲਾ ਸਕਣ। ਦੇ ਆਰ ਗਿਵਨ ਲੈਸ ਮਨੀ ਦੈਨ ਵਾਟ ਇਟ ਕੋਸਟ ਦੈਮ ਟੂ ਗਰੋ ਦੋਜ਼ ਕ੍ਰੌਪਸ। ਇਟਸ ਅ ਕਾਈਂਡ ਆਫ ਸਲੇਵਰੀ ਜਿਹੜੀ ਅੱਜ ਵੀ ਪ੍ਰਚਲਿਤ ਆ। ਕੁਛ ਲੋਕਾਂ ਦੇ ਜਿਨ੍ਹਾਂ ਦੇ ਮਨਾਂ ਦੇ ਵਿੱਚ, ਵੈਸਟ ਦੇ ਵਿੱਚ ਇਹ ਪਤਾ, ਇਹਨਾਂ ਨੂੰ ਇਸ ਗੱਲ ਦਾ ਹਿਰਕ ਪੈਦਾ ਹੋਇਆ ਕਿ ਅਸੀਂ ਗਲਤ ਕੰਮ ਕਰ ਰਹੇ ਹਾਂ, ਉਹਨਾਂ ਨੇ ਇਸ ਚੀਜ਼ ਨੂੰ ਪੈਦਾ ਕੀਤਾ ਕਿ ਉਹਨਾਂ ਲੋਕਾਂ ਨੂੰ ਅਸੀਂ ਪੈਸੇ ਓਨੇ ਦੇਈਏ ਜਿਨ੍ਹਾਂ ਨੂੰ ਰੋਟੀ ਤਾਂ ਚੱਲ ਸਕੇ। ਇਹ ਚੀਜ਼ ਐਮਪਾਇਰ ਦੇ ਸਮੇਂ ਤੋਂ ਚਾਲੂ ਹੋਈ, ਜਿਸ ਜਿਹੜੀ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਕੋਟਨ ਬੀਜੀ, ਉਸ ਕੋਟਨ ਨੂੰ ਇੰਗਲੈਂਡ ਦੇ ਵਿੱਚ ਭੇਜਿਆ, ਇੱਥੇ ਇਹਨਾਂ ਦੀ ਫੈਕਟਰੀਆਂ ਦੇ ਵਿੱਚ ਇਹਨਾਂ ਦੇ ਲੇਬਰਰਾਂ ਨੇ ਉਸ ਕੋਟਨ ਦਾ ਕੱਪੜਾ ਬੁਣਿਆ, ਉਹਨਾਂ ਨੂੰ ਪੂਰੀ ਤਨਖਾਹ ਮਿਲੀ ਤਾਂ ਕਿ ਉਹਨਾਂ ਦੀ ਰੋਟੀ ਚੱਲ ਸਕੇ। ਉਹ ਜਿਹੜਾ ਕੱਪੜਾ ਬੁਣਿਆ ਆ ਉਸ ਨੂੰ ਮੁੜ ਕੇ ਵਾਪਸ ਹਿੰਦੁਸਤਾਨ ਦੇ ਵਿੱਚ ਭੇਜਿਆ ਜਾਂਦਾ ਸੀ, ਜਿੱਥੇ ਜਾ ਕੇ ਉਹਨੂੰ ਵੱਡੀ ਕੀਮਤ ਤੇ, ਇੰਨੀ ਕੀਮਤ ਤੇ ਵੇਚਿਆ ਜਾਂਦਾ ਸੀ ਕਿ ਲੋਕਾਂ ਨੂੰ ਕੱਪੜਾ ਆਪਣਾ ਅਫੋਰਡ ਕਰਨਾ ਵੀ ਮੁਸ਼ਕਲ ਪੈ ਜਾਂਦਾ ਸੀ। ਇਸ ਚੀਜ਼ ਨੂੰ ਹੋਣ ਤੋਂ ਪਹਿਲਾਂ ਸਤਿਗੁਰੂ ਜੀ ਨੇ ਪਛਾਣ ਕੇ ਨਾਮਧਾਰੀ ਆਪਣੇ ਸਿੱਖਾਂ ਨੂੰ, ਜਿਨ੍ਹਾਂ ਦੇ ਸਿੱਖ ਕੌਣ ਨਾਮਧਾਰੀ ਬਣੇ, ਕੋਈ ਦੂਸਰੇ ਤੀਸਰੇ ਨਸੀ, ਉਹ ਪੰਜਾਬੀ ਲੋਕ, ਉਹ ਸਿੱਖ ਜਿਨ੍ਹਾਂ ਨੂੰ ਆਪਣੀ ਆਪਣੇ ਪਿਛੋਕੜ ਦਾ ਪਤਾ ਸੀ ਵੀ ਅਸੀਂ ਕੀ ਸੀਗੇ ਔਰ ਕੀ ਬਣ ਗਏ। ਜਿਸ ਵੇਲੇ ਸਤਿਗੁਰਾਂ ਨੇ ਉਹਨਾਂ ਨੂੰ ਸੰਦੇਸ਼ ਦਿੱਤਾ, ਉਹ ਸਤਿਗੁਰਾਂ ਦੇ ਚਰਨਾਂ ਨਾਲ ਲੱਗੇ, ਸਤਿਗੁਰਾਂ ਦਾ ਹੁਕਮ ਜਿਨ੍ਹਾਂ ਨੇ ਮੰਨਿਆ, ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਤੁਸੀਂ ਕਪਾਹ ਜਿਹੜੀ ਆਪਣੀ ਕੋਟਨ ਬੀਜਦੇ ਆ, ਪਲਾਂਟ ਜਿਹੜੀ ਬੀਜਦੇ ਆ, ਉਹਨੂੰ ਅੰਗਰੇਜ਼ਾਂ ਨੂੰ ਨਾ ਵੇਚੋ। ਉਸ ਕੋਟਨ ਨੂੰ ਤੁਸੀਂ ਲੈ ਕੇ ਆਪਣੇ ਖੱਦਰ ਦੇ ਕੁੜਤੇ ਔਰ ਪਜਾਮੇ ਸੀਓ ਤੇ ਉਹ ਪਾਓ ਤੇ ਤੁਹਾਨੂੰ ਤੁਹਾਡਾ ਹੱਥ ਸੁਖਾਲਾ ਹੋਵੇ। ਤੁਸੀਂ ਅੰਗਰੇਜ਼ ਦੇ ਜਿਹੜੇ ਸੜਕਾਂ ਬਣਾਈਆਂ, ਇਹਨਾਂ ਸੜਕਾਂ ਤੇ ਨਹੀਂ ਤੁਰਨਾ ਤੁਸੀਂ। ਦੇਖੋ ਕਿੱਡੀ ਡੂੰਘੀ ਸੋਚ ਆ ਇਹਨਾਂ ਦੀ। ਰੇਲਵੇ ਜਿਹੜੀਆਂ ਬਣਾਈਆਂ, ਟ੍ਰੇਨਾਂ, ਰੇਲਵੇ ਰੋਡ ਬਣਾਈ ਆ, ਤੁਹਾਡੇ ਸਹੂਲਤ ਵਾਸਤੇ ਨਹੀਂ ਬਣਾਈ, ਇਹਨਾਂ ਨੇ ਰੇਲਵੇ ਬਣਾਈ ਆ ਤਾਂ ਕਿ ਤੁਹਾਡੇ ਮੁਲਕ ਨੂੰ ਲੁੱਟ ਕੇ ਇੱਥੋਂ ਜਿੰਨਾ ਵੀ ਸਰਮਾਇਆ ਬੰਦਰਗਾਹ ਤੇ ਲਿਜਾ ਕੇ ਉੱਥੇ ਵੇਚ ਕੇ ਤੇ ਆਪਣੇ ਆਪ ਨੂੰ ਅਮੀਰ ਕਰਨ ਵਾਸਤੇ ਬਣਾਈਆਂ। ਇਸ ਕਰਕੇ ਇਹਨਾਂ ਦੀ ਰੇਲ ਜਿਹੜੀ ਆ ਉਸਦਾ ਵੀ ਬਾਈਕਾਟ ਕਰੋ। ਇਹ ਪੋਲੀਟੀਕਲ ਜਿਹੜੀਆਂ ਐਸਪੈਕਟ ਸੀਗੇ। ਜੇ ਅਸੀਂ ਸਤਿਗੁਰੂ ਰਾਮ ਸਿੰਘ ਨੂੰ ਇੱਕ ਮੰਨ ਲਈਏ ਕਿ ਪਿੰਡ ਦੇ ਵਾਸੀ, ਪਿੰਡ ਕਿਉਂਕਿ ਪਿੰਡ ਦੇ ਵਿੱਚ ਜਨਮ ਹੋਇਆ ਸੀ, ਉਹਨਾਂ ਦਾ ਅਵਤਾਰ ਪਿੰਡ ਦੇ ਵਿੱਚ ਹੋਇਆ ਸੀ, ਕੋਈ ਬੜੇ ਪੜ੍ਹੇ ਲਿਖੇ ਹੋ ਨਾ ਸੀ, ਉਹ ਗੁਰਬਾਣੀ ਦੇ ਪੜ੍ਹਾਈ ਤੋਂ ਇਲਾਵਾ ਸੰਸਾਰੀ ਪੜ੍ਹਾਈ, ਜੇ ਅਸੀਂ ਉਹਨੂੰ ਅਕਾਲ ਪੁਰਖ ਨਾ ਮੰਨੀਏ, ਇੱਕ ਇਨਸਾਨ ਵੀ ਮੰਨ ਲਈਏ, ਤੇ ਉਹ ਸਤਿਗੁਰੂ ਰਾਮ ਸਿੰਘ ਇੱਕ ਪਿੰਡ ਨਿਵਾਸੀ ਇੱਕ ਨੌਜਵਾਨ ਸੀਗੇ। ਕਿੱਡੀ ਵੱਡੀ ਸੋਚਣੀ ਕਿ ਐਡੀ ਵੱਡੀ ਇੰਪੀਰੀਅਲ ਪਾਵਰ ਦੇ ਜਿਨ੍ਹਾਂ ਦੇ ਆਫਿਸਰ ਆਕਸਫੋਰਡ, ਕੇਮਬ੍ਰਿਜ ਵਰਗੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਕੇ ਉਹਨਾਂ ਨੇ ਆਪਣੀ ਫੋਰਨ ਪਾਲਿਸੀ ਡਿਵੈਲਪ ਕੀਤੀ, ਉਸ ਪਾਲਿਸੀ ਨੂੰ ਇੱਕ ਪਿੰਡ ਦੇ ਬੰਦੇ ਨੇ, ਇਨਸਾਨ ਨੇ ਉਸ ਵੇਲੇ ਸਮਝ ਲਿਆ। ਬਾਅਦ ਦੇ ਵਿੱਚ ਅੱਜ ਅਸੀਂ ਜੇ ਕਹੀਏ ਕਿ ਇਟ ਵਾਜ਼ ਅ ਕਾਮਨ ਥਿੰਗ, ਕਾਮਨ ਨੌਲੇਜ, ਇਟ ਵਾਜ਼ਨਟ ਕਾਮਨ ਨੌਲੇਜ। ਆਮ ਲੋਕਾਂ ਨੂੰ ਨਹੀਂ ਪਤਾ ਕਿ ਅੰਗਰੇਜ਼ ਦੀ ਸਿਆਸਤ ਕੀ ਹੈ, ਲੇਕਿਨ ਉਸ ਸਿਆਸਤ ਨੂੰ ਸਮਝ ਕੇ ਹਿੰਦੁਸਤਾਨ ਦੇ ਰਾਜਿਆਂ ਨੂੰ ਨਹੀਂ ਪਤਾ ਲੱਗਿਆ ਕਿ ਇਹਨਾਂ ਦੀ ਸਿਆਸਤ ਕੀ ਹੈ। ਉਹ ਤਾਂ ਆਪਣੇ ਐਸ਼ੋਏਸ਼ਰ ਦੇ ਮਸਤ ਹੋਏ ਬੈਠੇ ਸੀਗੇ ਕਿ ਅੰਗਰੇਜ਼ ਕੋਲੋਂ ਅਸੀਂ ਕੀ ਇਹਦੇ ਇਹਨੂੰ ਖੁਸ਼ ਕਰਕੇ ਇਹਦੇ ਕੋਲ ਕੀ ਅਸੀਂ ਲੈ ਸਕੀਏ। ਉਸ ਵੇਲੇ ਸਿਰਫ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਜੋਤ ਪ੍ਰਗਟ ਹੋਈ ਜਿਸ ਨੇ ਇਸ ਚੀਜ਼ ਨੂੰ ਪਛਾਣਿਆ ਔਰ ਉਹਦੇ ਵਿਰੁੱਧ ਪ੍ਰਚਾਰ ਸ਼ੁਰੂ ਕੀਤਾ। ਲੇਕਿਨ ਹੋਇਆ ਕੀ ਕਿ ਉਹ ਸਿੱਖ, ਉਹ ਖਾਲਸਾ ਜਿਹੜਾ ਹਜੇ ਵੀ ਜੁਝਾਰ ਖਾਲਸਾ ਸੀਗਾ, ਉਹਨਾਂ ਦੇ ਅੰਦਰ ਹਜੇ ਵੀ ਇਹ ਸੋਚ ਸੀਗੀ ਕਿ ਅਸੀਂ ਲੜ ਕੇ ਜਿੱਤ ਪ੍ਰਾਪਤ ਕਰ ਲਾਂਗੇ, ਸਤਿਗੁਰਾਂ ਦੀ ਸੋਚ ਨੂੰ ਸਮਝ ਨਹੀਂ ਸਕੇ। ਉਹਨਾਂ ਨੇ ਆਪਣਾ ਇੱਕ ਅੰਦੋਲਨ, ਸਤਿਗੁਰਾਂ ਦੇ ਸਿੱਖ ਹੋ ਕੇ ਵੀ, ਸਤਿਗੁਰਾਂ ਦੇ ਸਿੱਖ ਕਹਿੰਦੇ ਕਹਾਏ ਵੀ ਕਿ ਇਹ ਅਸੀਂ ਇਸ ਕੰਮ ਨੂੰ ਤਲਵਾਰ ਦੇ ਜ਼ੋਰ ਨਾਲ ਜਿੱਤ ਸਕਾਂਗੇ। ਉਹਨਾਂ ਨੇ ਇੱਕ ਖਾਲਸਾ ਕੀਤਾ ਜਿਹੜਾ ਹੁਣ ਅਸੀਂ ਇੱਕ ਗ੍ਰੰਥ ਜੋ ਸਤਿਗੁਰ ਬਿਲਾਸ ਦਾ ਗ੍ਰੰਥ ਹੈ ਭਾਈ ਸੰਤੋਖ ਸਿੰਘ ਜੀ ਦਾ, ਕੁਛ 115 ਸਾਲ ਪੁਰਾਣਾ ਗ੍ਰੰਥ ਹੈ ਇਹ। ਇਸ ਦੀ ਕਥਾ ਜਿਹੜੀ ਹੈ ਉਹ ਭਾਈ ਸੰਤੋਖ ਸਿੰਘ ਜੀ ਨੇ, ਸੰਤ ਸੰਤੋਖ ਸਿੰਘ ਜੀ ਵੈਸੇ ਉਹਨਾਂ ਦਾ ਨਾਮ ਲਿਖਿਆ, ਸਤਿਗੁਰੂ ਜੀ ਨੇ ਦਰਜਾ ਦਿੱਤਾ ਉਹਨਾਂ ਨੂੰ। ਉਹਨਾਂ ਨੇ ਸਤਿਗੁਰੂ ਰਾਮ ਸਿੰਘ ਜੀ ਦੇ ਵਕਤ ਜੋ ਅੱਖੀ ਡਿੱਠਾ ਹਾਲ, ਉਹ ਸਾਰੇ ਦਾ ਸਾਰਾ ਉਹਨਾਂ ਨੇ ਉਹ ਗ੍ਰੰਥ ਦੇ ਵਿੱਚ ਲਿਖਣਾ ਸ਼ੁਰੂ ਕੀਤਾ। ਜਿਵੇਂ ਅੱਜ ਆਪਣੇ ਸੰਤ ਰਿਸ਼ਪਾਲ ਸਿੰਘ ਹੁਣੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਨਾਲ ਹਾਜ਼ਰ ਰਹਿੰਦੇ ਨੇ, ਉਹਨਾਂ ਦੇ ਨਿੱਜੀ ਸੇਵਕ ਨੇ, ਕੁਛ ਸਾਧ ਸੰਗਤ ਨੂੰ ਪਤਾ ਹੋਏਗਾ ਜਾਂ ਨਹੀਂ, ਲੇਕਿਨ ਉਹ ਰੋਜ਼ ਦਾ ਇੱਕ ਡਾਇਰੀ ਲਿਖਦੇ ਨੇ ਉਹ। ਇੱਥੇ ਵੀ ਜਿਸਦੇ ਸੱਚੇ ਪਾਤਸ਼ਾਹ ਜੀ ਦੇ ਦੌਰੇ ਹੁੰਦੇ ਰਹੇ ਨੇ, ਮੈਂ ਨਾਲ ਸੱਚੇ ਪਾਤਸ਼ਾਹ ਦੇ ਜਦ ਜਾਣਾ ਤੇ ਸੰਤ ਰਿਸ਼ਪਾਲ ਸਿੰਘ ਹੁਣਾਂ ਜਦ ਵੀ ਉਹਨਾਂ ਨੂੰ ਸੇਵਾ ਦੇ ਵਿੱਚੋਂ ਮੌਕਾ ਮਿਲਦਾ, ਉਸ ਵੇਲੇ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਬੈਠੇ ਨੇ ਤਾਂ ਉਹਨਾਂ ਨੇ ਯਾਦ ਕਰ ਕਰਕੇ ਨਾਲ ਕੈਮਰਾ ਵੀ ਰੱਖਿਆ ਤੇ ਕੈਮਰੇ ਨਾਲ ਤਸਵੀਰਾਂ ਵੀ ਖਿੱਚਦੇ ਨੇ ਉਹ, ਤੇ ਕੱਲੀ ਕੱਲੀ ਚੀਜ਼ ਜੋ ਵਕਤ ਕੌਤਕ ਸਤਿਗੁਰੂ ਜੀ ਦੇ ਨਾਲ ਵਾਪਰਿਆ ਉਸ ਨੂੰ ਡਾਇਰੀ ਬੰਦ ਕਰਕੇ ਤਾਂ ਉਹਨਾਂ ਨੇ ਇੱਕ ਇਤਿਹਾਸ ਸ਼ੁਰੂ ਕੀਤਾ ਲਿਖਣਾ, ਜਿਹੜਾ ਕਿਸੇ ਟਾਈਮ ਵਕਤ ਲੱਗੇਗਾ ਸਾਧ ਸੰਗਤ ਅੱਗੇ ਆਏਗਾ। ਔਰ ਜਿਵੇਂ ਭਾਈ ਆਪਣੇ ਗੁਰੂ ਨਾਨਕ ਦੇਵ ਜੀ ਦੀਆਂ ਜਨਮ ਸਾਖੀਆਂ ਨੇ, ਇਸ ਤਰ੍ਹਾਂ ਉਹ ਸਾਖੀਆਂ ਉਹ ਨਾਲ ਦੀ ਨਾਲ ਲਿਖ ਰਹੇ ਨੇ। ਇਸੇ ਤਰ੍ਹਾਂ ਸੰਤ ਸੰਤੋਖ ਸਿੰਘ ਹੋਣਾ ਨੇ ਇਹ ਸਤਿਗੁਰ ਬਿਲਾਸ ਦਾ ਗ੍ਰੰਥ ਜਿਹੜਾ ਕਿਸ ਬਹੁਤ ਵਕਤ ਇਸ ਗ੍ਰੰਥ ਦਾ ਸਤਿਗੁਰ ਪ੍ਰਤਾਪ ਸਿੰਘ ਦੇ ਉਪਦੇਸ਼ਾਂ ਦੇ ਵਿੱਚ ਵੀ ਇਹਦਾ ਜ਼ਿਕਰ ਆਇਆ ਸੀ ਕਿ ਬਹੁਤ ਸਾਲ ਇਸ ਗ੍ਰੰਥ ਦੀ ਕਥਾ ਸਿਰਫ ਭੈਣੀ ਸਾਹਿਬ ਹੀ ਹੁੰਦੀ ਸੀ, ਇਹ ਛਾਪੇ ਦੇ ਵਿੱਚ ਨਹੀਂ ਆਇਆ। ਸਤਿਗੁਰੂ ਜਗਜੀਤ ਸਿੰਘ ਜੀ ਦੀ ਬਦੌਲਤ ਕਿ ਇਹ ਗ੍ਰੰਥ ਇਸ ਵੇਲੇ ਪ੍ਰਿੰਟ ਹੋ ਕੇ ਸਾਡੇ ਸਾਹਮਣੇ ਦੋ ਵਾਲੀਅਮ ਦੇ ਵਿੱਚ ਪੇਸ਼ ਹੋਇਆ। ਸਾਧ ਸੰਗਤ ਦੇ ਅੱਗੇ ਅਰਜ ਬੇਨਤੀ ਹੈ ਕਿ ਹਰੇਕ ਨਾਮਧਾਰੀ ਦੇ ਘਰ ਇਹ ਗ੍ਰੰਥ ਹੋਣੇ ਬਹੁਤ ਜ਼ਰੂਰੀ ਨੇ। ਇਸ ਇਹਨਾਂ ਗ੍ਰੰਥਾਂ ਦੇ ਵਿੱਚ ਜੋ ਸਾਖੀਆਂ ਲਿਖੀਆਂ ਨੇ, ਇਹਨਾਂ ਦੇ ਵਿੱਚੋਂ ਸਾਨੂੰ ਸਤਿਗੁਰਾਂ ਪ੍ਰਤੀ ਸ਼ਰਧਾ ਪ੍ਰਗਟ ਹੁੰਦੀ ਹੈ ਔਰ ਸਾਡੇ ਇਤਿਹਾਸ ਦਾ ਪਤਾ ਲੱਗਦਾ। ਇਹ ਹੂਬ ਦੇ ਹੂ ਜੋ ਹੱਡ ਬੀਤੀਆਂ ਸਾਖੀਆਂ ਨੇ ਉਹ ਇਹਦੇ ਵਿੱਚ ਅਰਪਣ ਕੀਤੀਆਂ, ਜਿਹੜੀਆਂ ਸਾਖੀਆਂ ਉਹਨਾਂ ਨੇ ਨਸੀ ਦੇਖੀਆਂ ਸਿੱਖਾਂ ਨੂੰ ਲੱਭ ਲੱਭ ਕੇ, ਉਹਨਾਂ ਦੇ ਕੋਲੋਂ ਸਾਖੀਆਂ ਸੁਣ ਸੁਣ ਕੇ ਤੇ ਇਸ ਗ੍ਰੰਥ ਵਿੱਚ ਦਾਖਲ ਕੀਤੀਆਂ। ਇਹ ਜਿਹੜੇ ਸ਼ਹੀਦ ਮਲੇਰਕੋਟਲੇ ਦੇ ਹੋਏ ਨੇ ਜਿਨ੍ਹਾਂ ਦੀਆਂ ਤਸਵੀਰਾਂ ਸਾਹਮਣੇ ਲੱਗੀਆਂ, ਇਹ ਕੁਛ 65 ਸਰੀਰ ਸੀਗੇ, ਸਿੰਘ ਸੀਗੇ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਤੋਪਾਂ ਦੇ ਨਾਲ ਉਡਾਇਆ 2 ਦਿਨਾਂ ਦੇ ਹਰਸੇ ਦੇ ਵਿੱਚ। ਉਹਦਾ ਕੀ ਇਤਿਹਾਸ ਆ, ਉਹਨਾਂ ਸਿੱਖਾਂ ਦਾ ਪਿਛੋਕੜ ਕੀ ਸੀਗਾ, ਉਹਨਾਂ ਦੇ ਕੈਰੇਕਟਰ ਕਿਹੋ ਜਿਹੇ ਸੀ, ਉਹਨਾਂ ਦਾ ਲੀਡਰ ਭਾਈ ਹੀਰਾ ਸਿੰਘ ਜੀ, ਭਾਈ ਹੀਰਾ ਸਿੰਘ ਜੀ ਦੀ ਕਿਹੋ ਜਿਹੀ ਅਵਸਥਾ ਸੀਗੀ, ਉਹ ਹੁਣ ਆਪਣੇ ਸੰਤ ਅਜੀਤ ਸਿੰਘ ਹੁਣਾਂ ਪਾਸੋਂ ਕੁਛ, ਜੇ ਅਸੀਂ ਸਾਰਾ ਗ੍ਰੰਥ ਪੜ੍ਹੀਏ ਤਾਂ ਕਈ ਮਹੀਨੇ ਵੀ ਚਾਹੀਦੇ ਆ, ਅਸੀਂ ਸਿਰਫ ਇਹਦੇ ਵਿੱਚ ਚੁਣਵੇਂ ਪੈਰਾਗ੍ਰਾਫਸ ਜਿਹੜੇ ਨੇ ਉਹ ਚੁਣੇ ਨੇ, ਉਹ ਇਹਨਾਂ ਕੋਲ ਸਾਧ ਸੰਗਤ ਸਰਵਣ ਕਰੇਗੀ।
ਸ਼ਹੀਦੀ ਜਥਾ ਵਧਦਾ ਗਿਆ। ਭਾਈ ਹੀਰਾ ਸਿੰਘ ਸਕਰੌਦੀ, ਭਾਈ ਹੀਰਾ ਸਿੰਘ ਦੀ ਮਾਈ ਨੇ ਭੋਗ ਗ੍ਰੰਥ ਸਾਹਿਬ ਜੀ ਕਾ ਪਵਾਵਣੇ ਨੂੰ ਜੋੜ ਮੇਲ ਕੀਤਾ। ਸਿੰਘ ਸੱਦੇ ਚੁਫੇਰੇ ਕੇ ਭੋਗ ਪਿਆ। ਅਗਲੇ ਦਿਨ ਸਿੰਘ ਤੁਰਨੇ ਲੱਗੇ। ਭਾਈ ਹੀਰਾ ਸਿੰਘ ਜੀ ਨੇ ਕਿਹਾ, ਮਾਈ ਨੇ ਤਾਂ ਮੇਲਾ ਕੀਤਾ ਹੈ, ਅਸਾਂ ਮੇਲੀ ਕਰਨੀ ਹੈ। ਮਾਈ ਕਹੇ, ਜਾਣ ਦਿਓ ਸਿੰਘਾਂ ਨੂੰ, ਕੰਮ ਵਾਲੇ ਆਦਮੀ ਹੈ। ਭਾਈ ਹੀਰਾ ਸਿੰਘ ਨੇ ਕਿਹਾ ਕਿ ਤੂੰ ਤਾਂ ਆਂਦੀ ਸੈਂ ਮੇਰੇ ਪੁੱਤਰ ਨੂੰ ਭਜਨ ਮਿਲੇ, ਨਾਲੇ ਜਪ ਸਾਹਿਬ ਅੰਮ੍ਰਿਤ ਵੇਲੇ ਪੜ੍ਹਦੀ ਹੁੰਦੀ ਸੈਂ, ਨਾਲੇ ਆਰਤੀ ਸੋਹਿਲਾ ਪੜ੍ਹਦੀ ਹੁੰਦੀ ਸੈਂ। ਸੰਗਤ ਨੂੰ ਕਿਹਾ, ਭਾਈ ਹੀਰਾ ਸਿੰਘ ਨੇ ਜੋ ਗੁਰੂ ਕੇ ਪਿਆਰੇ ਹੈਨ ਸੋ ਦਰਸ਼ਨ ਦੇਵੋ, ਅੱਜ ਨਾ ਜਾਵੋ। ਸਾਰੀ ਸੰਗਤ ਰੱਖੀ, ਖੰਡ ਕੀ ਸ਼ਰਦਾਈ ਦਈ, ਸੁੱਟਵਾਂ ਕੜਾ ਪ੍ਰਸ਼ਾਦ ਵਰਤਾਇਆ, ਫੇਰ ਅਖੰਡ ਪਾਠ ਕਈ ਕਰਵਾਏ। ਜੋ ਕੁਛ ਹੀਰਾ ਸਿੰਘ ਕੇ ਹੱਥ ਮੈਂ ਆਵੈ ਸੋ ਗਹਿਣੇ ਧਰ ਦੇਣਾ, ਭੋਗ ਪਵਾਏ ਦੇਣਾ ਜਾਂ ਸਿੰਘਾਂ ਨੂੰ ਛਕਾਏ ਦੇਣਾ, ਧਰਮ ਰੀਤੀ ਮੈਂ ਪੂਰੇ ਹੈ। ਜੋ ਬੋਲਾ ਕਰਨਾ ਸੋ ਪੂਰਾ ਉਤਰਨਾ, ਬੋਲ ਤੋਲ ਕੇ ਪੂਰੇ ਜਤੀ ਸਤੀ ਹਠੀ ਤਪੀ, ਬੋਲਾ ਚਾਲੀ ਸੇਰਾ ਕਰਨਾ। ਬਾਬਾ ਬਿਸ਼ਨ ਸਿੰਘ ਮਲੇਰਕੋਟਲਾ ਨੂੰ ਜਿਹੜਾ ਜਥਾ ਤੁਰਿਆ, ਭਾਈ ਹੀਰਾ ਸਿੰਘ ਤੇ ਦੂਜੇ ਉਹਨਾਂ ਚ ਭਾਈ ਬਿਸ਼ਨ ਸਿੰਘ, ਉਹਨਾਂ ਬਾਰੇ ਇਹ ਸਾਖੀ ਆਪਾਂ ਸੰਤ ਸੰਤੋਖ ਸਿੰਘ ਬਾਹੋਵਾਲ ਦੀ ਲਿਖੀ ਹੋਈ। ਬਾਬਾ ਬਿਸ਼ਨ ਸਿੰਘ, ਬਾਬਾ ਬਿਸ਼ਨ ਸਿੰਘ ਪਹਿਲੇ ਤਾਂ ਸ੍ਰੀ ਅੰਮ੍ਰਿਤਸਰ ਸਤਿਗੁਰੂ ਜੀ ਕਾ ਦੀਦਾਰਾ ਕੀਤਾ, ਫਿਰ ਮੁਕਤਸਰ ਵੀ ਕੀਤਾ। ਸ੍ਰੀ ਸਤਿਗੁਰੂ ਜੀ ਤਾਂ ਰਾਮਦਾਸਪੁਰੇ ਨੂੰ ਆਏ ਤੇ ਬਾਬਾ ਬਿਸ਼ਨ ਸਿੰਘ ਸਕਰੌਦੀ ਨੂੰ ਗਿਆ। 80 ਸੀਸ ਦੇਣ ਵਾਲੀ ਫੌਜ ਕੇ ਸਾਵਧਾਨ ਕਰਨੇ ਆਏ ਹੈ। ਜਿਸ ਦਿਨ 80 ਸੀਸ ਲੱਗਣਗੇ उस दिन पाप की चादर पाटेगी ते धर्म की विछेगी। जेड़ी जड़ हरी रखी हुई सी दसवें पातशाह जी की, सो आप ही तिसनू विगड़ी हुई जान के पट्टन की तैयारी करन लगे हैं। 13 सदी मुकाए के गुर फतेह बुलाई, 13 सदी भी मुकन लगी है, नाले 12वां जामा पहरिया होया है। रिलपुर बीच बाढ़ी सुत होई, बलुआ राज करेगा सोई। उठे राम सिंह दूलो, पट्टे सब राजन का मूलो। गंगा जा लग तरन पर, ता लग तुरकन बीज। एही साल मैं मौन नरिप, भोगै राज रवीज। सो भी दिन पूरे हुए हैं, सो खालसा अब गजेगा, देख तुरकड़ा लजेगा। जेड़ा बिशन सिंह दसवें पातशाह के वक्त आप कहया होया है, काबल सिख हमारो होसी, बिशन सिंह तह नाम तरेसी। जो रूस ते देश ते आवेगा, सो सकरौदी आया। आगे सिंघा ने दीवान लाया होया सी। बिशन सिंह ने हाथ जोड़ के फतेह बुलाई ते कहा, चारे कुंटा ढूंढिया हैं, कोई गुरु का प्यारा नहीं मिलया है। प्रगट प्यारे अज मिले हैं, मुक्तसर भी गए, दमदमे साहेब भी गए, अमृतसर जी भी गए, पर गुरु के प्यारियां दा अज ही दीदार होया है, अगे नहीं होया। बिशन सिंह नू देख के सिंघां नू लालियां चढ़ गईयां, बड़े प्रसन्न होए, परस्पर वचन करन लगे। सिंह ता तुरन, पर हीरा सिंह ना जान देवे। माई ने कहा, हीरा सिंह जान दे, सिंघां नू विहार हैन। हीरा सिंह ने वचन कीता, तू कहंदी सैं, सतगुरु पासो मेरे पुत नू भजन मिले। जी मारदा फिरदा है, हट जाए ते किरिया एक हो जाए। जा भजन लीता है, तां तू एहो जिहियां गल्लां करने लगी हैं, हुण क्यों रोंदी हैं? सनमुख रहो खालसे दे, इसे वास्ते कहंदी सैं, मेरे पुत्र नू भजन मिले। तू बुढ़ी दी बुढ़ी रही, संत खालसे की तैनू कुछ सार नहीं है। अगली साखी है, खोट्यों खरे कीते। भाई हीरा सिंह जी एक सिंह को 4 रुपये खोटे दिते, कहा कि जाए के सुनियार थी कटवाए लियाओ। बोला कीता, सतगुरु खोट्यों खरे करे। सिंह ने जाए सुनियारे नू कहा, इन्हां नू कट दियो। सुनियारे ने एक एक के 4-4 टुकड़े कीते। सुनियारा कहे, जी बड़ी शुद्ध चांदी दे रुपये हैं। सिंह मोड़ के भाई हीरा सिंह पास ले आया। बोला कीता, इसी तरह एह जेड़े जीव है, सो एह खोटे रुपये हैं। जा करम खुलदा है, ता सतगुरु को मिलदा है। भजन सुनदा है कान विच, ता खोट्यो खरा होए जांदा है। पहले सानू सतगुरु जी खोट्यो खरा कीता है, ता खोटे रुपये खरे होए हैं। हुण कारज खरा होवेगा, देह का खरा सौदा होवेगा। धर्म अर्थ देह लगेगी, एवें इस जगत तो चले जाना सी। दसवें पातशाह जो जड़ हरी रखी सी तुरकां दी, तिसनू पुट्टांगे। खलकत भी सुन सुन कहंदी है, हीरा सिंह थी कोई कार लैनी है। शेरां वर्गे सुभाव है, सीस देने वाली मिसल वध दी जांदी है। अगली साखी है, गऊ बद दा दुख। गऊआं के गल ते जो छुरी फिरदी है, ए बड़ा भारी दुख होए रहा है खालसे नू। अगे जो तुरक मारदे से, रात को लुक छिपके मारदे से गऊ नू, गऊ का विघन करदे से, ता डरदे से। जिस दिन से फरंगी आए हैं, इन्हां ने सबना शहरां विच बुचड़ खाने लाए हैं। तुरक अगे ही ए गल चाहुंदे सी, फरंगी की शह करके निरपै होए गए। फरंगी का राज है, जगह पर जगह जियां को मारदे हैं। पापी लोग इकट्ठे होए गए हैं। होर जो जाता ना से मांस खांदे, सो भी देख देख के लगे खावड़। मत बदल गई, कालजुग ने मत मार दिती। जबान के रस विच पै के, जियां को मार मार के खाने लगे। खत्री ब्राह्मण भी मांस चोरी लियाए के खाने लगे। जो निहंग हैं, ओ भी मांस आहारी झटका करके खाए लेंदे। नाओ महाप्रसाद सददे हैं। इसी तरह सर्ब जीव जियां को मार के खाने वाले हो गए हैं। गऊ गरीब दी ते जियां दी रक्षा कौन करे। अमृत वेले उठ के गुरु के प्यारे, ता इशनान करके भजन बाणी का उचार करदे हैं, अते कसाई छुरी लै के गऊआं के गल वढ़दे हैं। एह वड्डा भारी पाप है गऊआं का। एक छतरी होवे, जे गऊ गरीब को दुख होवे, ता दुख नबेड़ के प्रसाद छके। ਤਾਂ ਤੇ ਸਰਬ ਪੰਜਾਬ ਮੈਂ ਖਾਲਸਾ ਹੈ, ਸਰਬ ਖਾਲਸਾ ਸੋਡ ਬੰਸ ਛਤਰੀ ਹੈ। ਦਸਵੇਂ ਪਾਤਸ਼ਾਹ ਕੇ ਵੀ ਸਿੱਖ ਵਿੱਚੇ ਹੈ ਤੇ ਹੁਣ ਬਾਰਵਾਂ ਜਾਮਾ ਪਹਿਰ ਕੇ ਸੰਤ ਖਾਲਸਾ ਬਣਾਇਆ ਹੈ। ਜੇਕਰ ਹੁਣ ਨਾ ਹਟਿਆ ਗਊ ਵੱਧ ਤਾਂ ਫੇਰ ਨਹੀਂ ਹਟਦਾ। ਸਾਰੇ ਕਹਿੰਦੇ ਹੈ ਕਿ ਜੋ ਚਿੱਟੀਆਂ ਮਾਲਾ ਵਾਲੇ ਕੂਕੇ ਹੈ ਉਹ ਕੇਸੀ ਜਲ ਅੰਮ੍ਰਿਤ ਵੇਲੇ ਪਾਏ ਕੇ ਨਹਾਏ ਕੇ ਬਾਣੀਆਂ ਪੜ੍ਹਦੇ ਹੈ, ਨਾ ਕਿਸੇ ਜੀਵ ਕਾ ਵਿਗਾਨ ਹੋਣ ਦਿੰਦੇ ਹੈ, ਸਰਬ ਜੀਆਂ ਪਰ ਰੱਖਿਆ ਕਰਦੇ ਹੈ, ਧਰਮ ਰੀਤੀ ਮੈਂ ਪੂਰੇ ਹੈ। ਇਹੋ ਭਾਵੇਂ ਗਊ ਵੱਧ ਕਰਨ ਵਾਲਿਆਂ ਪਰ ਹੱਥ ਉਠਾਵਣ, ਹੋਰ ਕਿਸੇ ਕਾ ਕੰਮ ਨਹੀਂ ਹੈ। ਅਗਲੀ ਸਾਖੀ, ਮੈਨੂੰ ਬਿੱਲੇ ਲੈ ਜਾਣਗੇ। ਚਾਰ ਸਿੰਘ ਨਾਲ ਹੋਰ ਸੇ ਅੰਤਰਜਾਮੀ ਸਤਿਗੁਰੂ ਜੀ ਨੇ ਬਚਨ ਕੀਤਾ, ਮੈਨੂੰ ਬਿੱਲੇ ਲੈ ਜਾਣਗੇ। ਤਿੰਨ ਵਾਰੀ ਇਹੀ ਬਚਨ ਕੀਤਾ।
ਸਤਿਸੰਗ ਜੀ, ਇੱਥੇ ਮੈਂ ਥੋੜਾ ਜਿਹਾ ਇੰਟਰਜੈਕਟ ਕਰਦੇ ਹਾਂ। ਇਹਦੇ ਵਿੱਚ ਕਈ ਸ਼ਬਦ ਆਉਂਦੇ, ਸ਼ਾਇਦ ਸੰਗਤ ਨੂੰ ਨਾ ਉਹਨਾਂ ਦੀ ਸਮਝ ਆਉਂਦੀ ਹੋਵੇ। ਉਸ ਸਮੇਂ ਦੇ ਵਿੱਚ ਜਿਹੜੇ ਨਾਮਧਾਰੀ ਸਿੱਖ ਸੀਗੇ ਉਹਨਾਂ ਨੇ ਨਾਮ ਪਾਏ ਹੋਏ ਸੀਗੇ ਅੰਗਰੇਜ਼ਾਂ ਨੂੰ, ਜਾਂ ਫਰੰਗੀ ਸਾਦੇ ਸੀ ਜਾਂ ਬਿੱਲੇ। ਬਿੱਲੇ ਕਿਉਂਕਿ ਇਹਨਾਂ ਦੀਆਂ ਬਿੱਲੀਆਂ ਨੀਲੀਆਂ ਅੱਖਾਂ ਹੁੰਦੀਆਂ ਸੀ, ਇਸ ਕਰਕੇ ਉਹ ਮੈਂ ਥੋੜ੍ਹਾ ਜਿਹਾ ਮੈਂ ਵੇਰਵਾ ਕਰਦਿਆਂ, ਤਾਂ ਕਿ ਕਈ ਵਾਰੀ ਬੱਚਿਆਂ ਨੂੰ ਨਹੀਂ ਪਤਾ। ਪੁਰਾਣੇ ਬਜ਼ੁਰਗਾਂ ਨਾਮਧਾਰੀਆਂ ਨੂੰ ਤਾਂ ਪਤਾ ਕਿ ਫਰੰਗੀ ਜਾਂ ਬਿੱਲੇ ਇਹ ਕੂਕਿਆਂ ਨੇ ਨਾਮ ਪਾਏ ਸੀ ਅੰਗਰੇਜ਼ਾਂ ਦੇ।
ਮੈਨੂੰ ਬਿੱਲੇ ਲੈ ਜਾਣਗੇ। ਚਾਰ ਸਿੰਘ ਨਾਲ ਹੋਰ ਸੇ ਅੰਤਰਜਾਮੀ ਸਤਿਗੁਰੂ ਜੀ ਬਚਨ ਕੀਤਾ, ਮੈਨੂੰ ਬਿੱਲੇ ਲੈ ਜਾਣਗੇ। ਤਿੰਨ ਵਾਰੀ ਇਹੀ ਬਚਨ ਕੀਤਾ। ਬਾਬਾ ਕੁਸ਼ਾਲ ਸਿੰਘ ਨੇ ਰੰਗ ਵਿੱਚ ਹੋਏ ਕੇ ਬੋਲਾ ਕੀਤਾ, ਜੇ ਤੁਸੀਂ ਕਹਿੰਦੇ ਹੋ ਲੈ ਜਾਣਗੇ ਫਰੰਗੀ ਤਾਂ ਸਾਨੂੰ ਕਿਹੜੀ ਦਾਤ ਬਖਸ਼ੀ ਹੈ, ਆਪਣੀ ਮੁਕਤੀ ਕਰੀਏ। ਤੁਸਾਂ ਤਾਂ ਜਾਣਾ ਹੀ ਹੈ, ਜੀਆਂ ਨੂੰ ਕੀ ਸੁਣਾਉਂਦੇ ਹੋ, ਸਾਨੂੰ ਤਾਂ ਹੁਣ ਤੱਕ ਦੁੱਖ ਹੀ ਰਿਹਾ ਹੈ। ਕਿਸੇ ਯੁੱਗ ਕਹੋ ਖਾ ਕਿਹੜਾ ਸੁੱਖ ਦਿੱਤਾ ਹੈ, ਅਸੀਂ ਤੁਹਾਡੀ ਕੀਮਤ ਨਹੀਂ ਕਹਿ ਸਕਦੇ। ਆਪਣੇ ਭਾਣੇ ਨੂੰ ਆਪ ਹੀ ਜਾਣ ਰਹੇ ਹੋ, ਜੀਆਂ ਨੂੰ ਕਿਉਂ ਭੁਲੇਖਾ ਦਿੰਦੇ ਹੋ। ਸਤਿਯੁਗ ਤ੍ਰੇਤੇ ਦੁਆਪਰ ਕਿਹੜਾ ਸੁੱਖ ਦਿੱਤਾ ਜੇ, ਮੁਗਲਾਂ ਦੇ ਵਕਤ ਸਿੱਖਾਂ ਦੇ ਸਿਰ ਵੱਢ ਵੱਢ ਕੇ ਇਨਾਮ ਦੁਆ, ਹੁਣ ਤੱਕ ਦੁੱਖ ਹੀ ਰਿਹਾ ਹੈ। ਕਲਯੁਗ ਮੈਂ ਵੀ ਸੁੱਖ ਤਾਂ ਕਿਸੇ ਨਹੀਂ ਦੀਆ। ਦੀਨ ਦਿਆਲ ਜੀ ਬਚਨ ਕੀਤਾ, ਪਾਛੇ ਜੋ ਹੋਈ ਸੋ ਹੋਈ, ਹੁਣ ਸਭ ਚੀਜ਼ ਤੁਹਾਡੀ ਹੋਈ। ਕਈ ਫੇਰੀ ਇਹੀ ਬਚਨ ਕੀਤਾ, ਪਾਛੇ ਜੋ ਹੋਈ ਸੋ ਹੋਈ। ਕੁਸ਼ਾਲ ਸਿੰਘ ਨੇ ਅਰਜ਼ ਕੀਤੀ ਕਿ ਕਿਹੜੀ ਚੀਜ਼। ਮਿਹਰਬਾਨ ਹੋਏ ਕੇ ਬਚਨ ਕੀਤਾ, ਮੀਰੀ ਪੀਰੀ ਫਕੀਰੀ ਵਜ਼ੀਰੀ ਬਗੀਰੀ ਦਰਦਵੰਦੀ ਦਰਵੇਸੀ, ਰਾਗੀ ਕਾ ਰਾਗ ਭਾਗੀ ਕਾ ਭਾਗ, ਜਤੀ ਕਾ ਜਤ ਤਪੀ ਕਾ ਤਪ, ਸਤੀ ਕਾ ਸਤ ਬ੍ਰਹਮੇ ਕਾ ਬ੍ਰਹਮ, ਬਿਸ਼ਨ ਕਾ ਬਿਸ਼ਨ ਸ਼ਿਵ ਕਾ ਸ਼ਿਵ ਕਾ ਸ਼ਿਵ, ਇਹ ਵਸਤਾਂ ਖਾਲਸੇ ਕੋ ਬਖਸ਼ੀਆਂ ਹਨ।
ਸਤਿਸੰਗ ਜੀ, ਇਹ ਸਾਖੀ ਮੈਂ ਵਿਸ਼ੇਸ਼ ਇਸ ਕਰਕੇ ਚੁਣੀ, ਇਹਦੇ ਵਿੱਚ ਤਾਂ ਦੋ ਕਾਰਨ ਨੇ। ਇੱਕ ਤਾਂ ਇਹ ਕਿ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਵਕਤ ਆਪਣਾ ਇੱਕ ਭਵਿੱਖ ਦੱਸਿਆ। ਅੱਜ ਅਸੀਂ ਬੈਠੇ, ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਪਤਾ ਵੀ ਜਿਸ ਵਕਤ ਤੋਪਾਂ ਨਾਲ ਸਿੱਖ ਉਡਾ ਦਿੱਤੇ ਗਏ, ਉਸੇ ਦਿਨ ਅੰਗਰੇਜ਼ਾਂ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਵਾਸਤੇ ਅਰੈਸਟ ਵਾਰੰਟ ਵੀ ਕੱਢ ਦਿੱਤਾ ਕਿ ਇਹਦੀ ਲੀਡਰਸ਼ਿਪ ਹੇਠਾਂ ਇਹੋ ਜਿਹੇ ਬੰਦੇ ਪੈਦਾ ਹੋ ਰਹੇ ਨੇ। ਉਹ ਵਾਰੰਟ ਕੱਢਣ ਦੇ ਨਾਲ ਸਤਿਗੁਰੂ ਜੀ ਨੂੰ ਪ੍ਰਦੇਸ਼ ਲੈ ਗਏ। ਅੱਜ ਤਾਂ ਸੱਚੇ ਪਾਤਸ਼ਾਹ ਜੀ ਪ੍ਰਦੇਸ਼ ਤੋਂ ਨਹੀਂ ਮੁੜੇ। ਅੱਗੇ ਜਾ ਕੇ ਹਾਲ ਦੱਸਿਆ ਸੰਤ ਸੰਤੋਖ ਸਿੰਘ ਹੋਣਾ ਨੇ ਕਿ ਸੱਚੇ ਪਾਤਸ਼ਾਹ ਜੀ ਬਚਨ ਕੀ ਕੀਤਾ ਕਿ ਮੈਂ ਫੇਰ ਆਵਾਂਗਾ, ਜੇ ਤੁਹਾਨੂੰ ਮੇਰੀ ਲਾਸ਼ ਵੀ ਲਿਆ ਕੇ ਦਿਖਾਲ ਦੇਣਗੇ ਨਾ ਕਿ ਰਾਮ ਸਿੰਘ ਦੀ ਲਾਸ਼ ਆ, ਤਾਂ ਵੀ ਨਾ ਤੁਸੀਂ ਮੰਨਿਓ। ਮੇਰਾ ਆਉਣਾ ਇਹ ਅਕਾਲ ਪੁਰਖ ਦਾ ਹੁਕਮ ਹੈ, ਮੈਂ ਜ਼ਰੂਰ ਵਾਪਸ ਆਵਾਂਗਾ। ਇਹ ਸਾਖੀ ਦੇ ਵਿੱਚ ਇੱਕ ਹੋਰ ਸਤਿਗੁਰੂ ਜੀ ਨੇ ਭਵਿੱਖਬਾਣੀ ਕੀਤੀ। ਉਸ ਸਮੇਂ ਯਾਦ ਰੱਖਿਆ ਜਾਵੇ ਕਿ ਹਿੰਦੁਸਤਾਨ ਸਾਰੇ ਦਾ ਸਾਰਾ ਗੁਲਾਮ ਸੀ, ਆਮ ਸਿੱਖ ਜਿਹੜਾ ਸੀ ਗਰੀਬ ਸੀ। ਜੇ ਗਰੀਬ ਨਾ ਹੁੰਦੇ ਤਾਂ ਅੱਜ ਅਸੀਂ, ਸਾਡੀ ਜਨਰੇਸ਼ਨ ਜਿਹੜੀ ਹੈ, ਇਸ ਮੁਲਕ ਦੇ ਵਿੱਚ ਨਾ ਬੈਠੀ ਹੁੰਦੀ। ਅਸੀਂ ਇਸ ਮੁਲਕ ਦੇ ਵਿੱਚ ਕਿਉਂ ਬੈਠੇ ਹਾਂ? ਕਿਉਂਕਿ ਸਾਡੇ ਬਜ਼ੁਰਗ ਗਰੀਬ ਸੀਗੇ। ਉਹ ਆਪਣੇ ਆਪ ਨੂੰ ਖੁਸ਼ਹਾਲੀ ਹਾਲਤ ਕਰਨ ਵਾਸਤੇ ਇਮੀਗ੍ਰੈਂਟ ਬਣੇ, ਆਪਣੇ ਮੁਲਕ ਤੋਂ ਐਮੀਗ੍ਰੇਟ ਹੋ ਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ। ਤੇ ਸਤਿਗੁਰੂ ਰਾਮ ਸਿੰਘ ਜੀ ਨੇ ਉਸ ਵੇਲੇ ਸਿੱਖਾਂ ਨੇ ਪੁੱਛਿਆ, ਤੁਸੀਂ ਹੁਣ ਸਾਨੂੰ ਕਹਿੰਦੇ ਕਿ ਤੁਸੀਂ ਤਾਂ ਸਾਡੇ ਕੋਲੋਂ ਚੱਲ ਜਾਣਾ, ਇਹ ਅਕਾਲ ਪੁਰਖ ਮੰਨਦੇ ਸੀ ਨਾ ਸਤਿਗੁਰੂ ਨੂੰ ਆਪਣੇ ਨੂੰ, ਤੇ ਸਾਡਾ ਕੀ ਹਾਲ ਹੋਏਗਾ? ਔਰ ਸੱਚੇ ਪਾਤਸ਼ਾਹ ਜੀ ਗ੍ਰੰਥ ਦੇ ਵਿੱਚੋਂ ਇਹਨੂੰ ਸਮਝਣ ਵਾਸਤੇ ਸਾਰੀਆਂ ਸਾਖੀਆਂ ਪੜ੍ਹਨ ਦੀ ਜ਼ਰੂਰਤ ਆ। ਇੱਕ ਜਗ੍ਹਾ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਜਿਨ੍ਹਾਂ ਨੂੰ ਮੈਂ ਭਜਨ ਦੇ ਰਿਹਾ ਨਾ, ਆ ਜਿਹੜੇ ਸਿੱਖ ਆ, ਕਹਿੰਦੇ ਇਹ ਹੁਣ ਦੇ ਨਹੀਂ ਸਿੱਖ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਵਾਕ ਇਹ ਫਰਮਾਨ ਦਿੱਤਾ ਸੀ ਆਪਣੇ ਸਮੇਂ ਕਿ ਮੇਰੇ ਸਿੱਖ ਜਿਹੜੇ ਆ ਉਹ ਮੇਰੇ ਨਾਲ ਹੀ ਆਉਂਦੇ ਨੇ, ਅੱਜ ਤੋਂ ਨਹੀਂ ਜੁਗਾ ਜੁਗੰਤਰਾਂ ਤੋਂ। ਜਿਹੜੇ ਭਜਨ ਬੰਦਗੀ ਕਰਨ ਵਾਲੇ ਭਗਤ ਆ ਉਹ ਅਕਾਲ ਪੁਰਖ ਸਰਗੁਣ ਸਰੂਪ ਅਕਾਲ ਪੁਰਖ ਦਾ ਜਿਹੜਾ ਹੁੰਦਾ ਸਤਿਗੁਰੂ ਪ੍ਰਤਾਪ ਸਿੰਘ ਦੇ ਉਪਦੇਸ਼ਾਂ ਦੇ ਵਿੱਚ ਆਉਂਦਾ ਕਿ ਉਹ ਜਿਸਲੇ ਅਕਾਲ ਪੁਰਖ ਨਿਰਗੁਣ ਸਰੂਪ ਹੁੰਦਾ ਉਹ ਜਿਹੜੇ ਉਹਦੇ ਸਿੱਖ ਆ ਜਿਨ੍ਹਾਂ ਨੂੰ ਜੀਵਨ ਮੁਕਤ ਸਿੱਖ ਆਖਿਆ ਜਾਂਦਾ ਉਹ ਉਸ ਵਕਤ ਉਹਦੇ ਨਾਲ ਹੀ ਨਿਰਗੁਣ ਸਰੂਪ ਹੋ ਜਾਂਦੇ ਨੇ। ਜਿਸਲੇ ਉਹ ਸਰਗੁਣ ਸਰੂਪ ਧਾਰ ਕੇ ਸ੍ਰਿਸ਼ਟੀ ਦੇ ਉੱਤੇ ਆਉਂਦਾ ਤੇ ਉਹ ਸਰਗੁਣ ਸਰੂਪ ਹੋ ਕੇ ਨਾਲ ਆਉਂਦੇ। ਸੱਚੇ ਪਾਤਸ਼ਾਹ ਜੀ ਇਸ ਚੀਜ਼ ਦੀ ਪੜਚੋਲ ਕਰਦੇ ਨੇ ਕਿ ਇਹ ਸਿੱਖ ਜਿਹੜੇ ਆ ਉਹ ਸਿੱਖਾਂ ਨੂੰ ਵੀ ਇਸ ਗੱਲ ਦਾ ਪਤਾ। ਕਹਿੰਦੇ ਤੇਰੇ ਨਾਲ ਲੱਗ ਕੇ ਸਾਨੂੰ ਸੁੱਖ ਕਿਹੜਾ ਦਿੱਤਾ ਹੈ, ਕਹਿੰਦੇ ਸਤਿਯੁਗ ਤੋਂ ਲੈ ਕੇ ਹੁਣ ਤੱਕ ਕਹਿੰਦੇ ਸਿੱਖਾਂ ਦੇ ਕਹਿੰਦੇ ਗਲ ਵੱਢ ਵੱਢ ਕੇ ਉਹਨਾਂ ਦੇ ਬੱਚਿਆਂ ਦੇ ਗਲ ਵੱਢ ਵੱਢ ਕੇ ਉਹਨਾਂ ਦੀਆਂ ਮਾਵਾਂ ਦੇ ਸਿਰਾਂ ਦੇ ਵਿੱਚ ਹਾਰ ਪਰੋਏ ਬੱਚਿਆਂ ਦੇ, ਕਿਹੜਾ ਸੁੱਖ ਦਿੱਤਾ ਤੂੰ ਸਾਨੂੰ? ਤੇ ਸੱਚੇ ਪਾਤਸ਼ਾਹ ਉੱਤੇ ਵਰ ਦਿੱਤਾ, ਕਹਿੰਦੇ ਹੁਣ ਤੁਹਾਡੇ ਵਾਸਤੇ ਸਾਰੇ ਸੁੱਖ ਰੱਖੇ ਹੋਏ ਨੇ। ਤੇ ਅੱਜ ਸਾਧ ਸੰਗਤ ਜੀ ਆਪਾਂ ਸੁੱਖਾਂ 'ਚ ਬੈਠੇ ਕਿ ਨਹੀਂ ਬੈਠੇ? ਜਿਹੜੀ ਆਪਣੀ ਲਾਈਫ ਸਟਾਈਲ ਅੱਜ ਦੀ ਜੇ ਅਸੀਂ ਇਹਨੂੰ ਦੇਖੀਏ ਤਾਂ ਪੁਰਾਣੇ ਜਿਹੜੇ ਮਹਾਰਾਜੇ ਹੁੰਦੇ ਸੀ ਉਹਨਾਂ ਦੀ ਵੀ ਇਹੋ ਜਿਹੇ ਲਾਈਫ ਸਟਾਈਲ ਨਹੀਂ ਹੁੰਦੇ। ਇਹਨਾਂ ਲਾਈਫ ਸਟਾਈਲਾਂ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ 'ਤੇ ਕਿੰਨੀ ਬਖਸ਼ਿਸ਼ ਕੀਤੀ ਆ। ਕਹਿੰਦੇ ਰਾਗ ਦੁਆਰਾ ਪੜ੍ਹ ਕੇ ਸੁਣਾਇਓ ਕਿ ਕਿੰਨੀਆਂ ਕਿੰਨੀਆਂ ਦਾਤਾਂ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਬਖਸ਼ੀਆਂ ਨੇ।
ਰਾਗੀ ਕਾ ਰਾਗ, ਭਾਗੀ ਕਾ ਭਾਗ, ਜਤੀ ਕਾ ਜਤ, ਤਪੀ ਕਾ ਤਪ, ਸਤੀ ਕਾ ਸਤ, ਬ੍ਰਹਮੇ ਕਾ ਬ੍ਰਹਮ, ਬਿਸ਼ਨ ਕਾ ਬਿਸ਼ਨ, ਸ਼ਿਵ ਕਾ ਸ਼ਿਵ, ਇਹ ਵਸਤਾਂ ਖਾਲਸੇ ਕੋ ਬਖਸ਼ੀਆਂ ਹਨ।
ਕੀ ਅਸੀਂ ਇਹਨਾਂ ਚੀਜ਼ਾਂ ਨੂੰ ਬਖਸ਼ਿਆਂ ਨੂੰ ਸੰਭਾਲ ਕੇ ਰੱਖ ਰਹੇ ਹਾਂ? ਅਸੀਂ ਥੋੜਾ ਜਿਹਾ ਧਿਆਨ ਦੇਈਏ, ਅਗਲੀ ਸਾਖੀ ਸੁਣੋ।
ਅਜੇ ਸਮਾਂ ਨਹੀਂ ਹੈ, ਸ੍ਰੀ ਸਤਿਗੁਰੂ ਜੀ ਬਚਨ ਕੀਤਾ ਸੁਣ ਸਾਹਿਬ ਸਿੰਘ ਕੀ ਖਬਰ ਹੈ। ਹੀਰਾ ਸਿੰਘ ਹੋਰਾਂ ਨੂੰ ਬਚਨ ਕੀਤਾ ਤੁਹਾਨੂੰ 3 ਦਿਨ ਹੋਏ ਹੈ ਪ੍ਰਸਾਦ ਛਕਿਆਂ ਨੂੰ ਪ੍ਰਸਾਦ ਛਕੋ। ਹੀਰਾ ਸਿੰਘ ਨੇ ਕਿਹਾ ਜੀ ਤੁਸਾਂ ਛਕਾਇਆ ਨਹੀਂ ਅਤੇ ਅਸਾਂ ਛਕਿਆ ਨਹੀਂ। ਇਹ ਸਾਖੀ ਸਮੇਂ ਦੇ ਹਿਸਾਬ ਨਾਲ ਅਸੀਂ ਹੁਣ ਜਨਵਰੀ 1872 ਵਿੱਚ ਪਹੁੰਚ ਗਏ ਹਾਂ, ਜਦੋਂ ਮਲੇਰਕੋਟਲੇ ਜਾਣ ਲਈ ਸ਼ਹੀਦੀ ਜਥਾ ਤਿਆਰੀ ਕਰ ਰਿਹਾ ਹੈ। ਉਸ ਜਥੇ ਦੇ ਲੀਡਰ ਭਾਈ ਹੀਰਾ ਸਿੰਘ, ਉਹਨਾਂ ਬਾਰੇ ਸਤਿਗੁਰੂ ਜੀ ਆਖ ਰਹੇ ਨੇ ਕਿ ਹੀਰਾ ਸਿੰਘ ਤੁਸੀਂ ਪ੍ਰਸ਼ਾਦ ਨਹੀਂ ਛਕਿਆ 3 ਦਿਨਾਂ ਦਾ। ਸੋ ਇਹ ਸਾਖੀ ਉਸ ਦਿਨ ਦੀ ਏ ਜਿੱਦਣ ਉਹਨਾਂ ਨੇ ਤੁਰਨਾ ਏ। ਸ੍ਰੀ ਸਤਿਗੁਰੂ ਜੀ ਬਚਨ ਕੀਤਾ ਸੁਣਾ ਸਾਹਿਬ ਸਿੰਘ ਕੀ ਖਬਰ ਹੈ। ਹੀਰਾ ਸਿੰਘ ਹੋਰਾਂ ਨੂੰ ਬਚਨ ਕੀਤਾ ਤੁਹਾਨੂੰ 3 ਦਿਨ ਹੋਏ ਹੈ ਪ੍ਰਸਾਦ ਛਕਿਆਂ ਨੂੰ ਪ੍ਰਸਾਦ ਛਕੋ। ਹੀਰਾ ਸਿੰਘ ਨੇ ਕਿਹਾ ਜੀ ਤੁਸਾਂ ਛਕਾਇਆ ਨਹੀਂ ਅਤੇ ਅਸਾਂ ਛਕਿਆ ਨਹੀਂ। ਦੀਨ ਦਿਆਲ ਜੀ ਬਚਨ ਕੀਤਾ ਤੁਸੀਂ ਸਾਡਾ ਕਹਿਆ ਨਹੀਂ ਮੰਨਦੇ ਹੋ, ਸਾਨੂੰ ਅੰਗਰੇਜ਼ਾਂ ਦੀ ਬਦਨਾਮੀ ਆਉਂਦੀ ਹੈ, ਸਾਰੇ ਸਿੰਘਾਂ ਨੂੰ ਘਰ ਨੂੰ ਭੇਜ ਦਿਓ ਤੇ ਤੁਸੀਂ ਪਲੰਘ ਪਰ ਬੈਠੋ ਭਜਨ ਕਰੋ, ਜਿਵੇਂ ਮਰਜ਼ੀ ਹੈ ਤਿਵੇਂ ਰਹੋ, ਗਲਬਾ ਨਾ ਕਰੋ, ਜੋ ਤੁਹਾਡਾ ਮਨਸਾ ਹੈ ਸੋ ਸਾਡਾ ਮਨਸਾ ਹੈ, ਧਰਮ ਸਭ ਕੋ ਪਿਆਰਾ ਹੈ, ਸਿੰਘ ਕਹਾਵਣਾ ਤੇ ਗਊ ਵੱਧ ਹੁੰਦਾ ਹੈ, ਪ੍ਰਸਾਦਾ ਛਕਣਾ ਜ਼ਰੂਰ ਹਰਾਮ ਹੈ ਪਰ ਕਿਆ ਕਰੇ ਸਮਾਂ ਨਹੀਂ ਹੈ, ਪਰ ਥੋੜੇ ਚਿਰ ਨੂੰ ਹਟ ਜਾਊਗਾ, ਤੁਸੀਂ ਕਾਹਲੀ ਨਾ ਕਰੋ, ਜੋ ਬੋਲਾ ਤੁਸੀਂ ਕਰਦੇ ਹੋ ਸੋ ਬੋਲਾ ਲਿਖ ਕੇ ਪੁਲਿਸ ਵਾਲੇ ਫਰੰਗੀ ਨੂੰ ਭੇਜ ਦਿੰਦੇ ਹੈ, ਸਾਨੂੰ ਕਹਿੰਦੇ ਹੈ ਤੁਹਾਰੇ ਸਿੰਘ ਬਲਵੇ ਕੀਆਂ ਬਾਤਾਂ ਕਰਦੇ ਹੈ, ਬਲਵਾ ਮਤਲਬ ਰਿਬੈਲੀਅਨ। ਸਿੰਘ ਵੀ ਆਪਸ ਵਿੱਚ ਹੀ ਬਾਤਾਂ ਕਰ ਰਹੇ ਹੈ ਹੌਲੀ ਹੌਲੀ। ਭਾਈ ਹੀਰਾ ਸਿੰਘ ਨੇ ਅਰਜ ਕੀਤੀ ਮਨ ਦੀਆ ਹੈ ਤਨ ਦੀਆ ਹੈ, ਤਨ ਵੀ ਦੇਣਾ ਹੈ ਧਰਮ ਅਰਥ, ਹੁਣ ਰੱਖਣਾ ਨਹੀਂ ਹੈ। ਸ੍ਰੀ ਸਤਿਗੁਰੂ ਜੀ ਬਚਨ ਕੀਤਾ 1 ਬਰਸ ਹੋਰ ਠਹਿਰੋ, ਇੱਥੇ ਬੈਠੇ ਹੀ ਸਭ ਕੁਛ ਕਰ ਲਵਾਂਗੇ। ਹੀਰਾ ਸਿੰਘ ਨੇ ਕਿਹਾ ਤੁਸੀਂ ਤਾਂ ਬਰਸ ਰੋਜ਼ ਕਹਿੰਦੇ ਹੋ, ਸਾਥੋਂ ਤਾਂ 1 ਘੜੀ ਵੀ ਨਹੀਂ ਠਹਿਰਿਆ ਜਾਂਦਾ, ਹੁਣ ਹੁਕਮ ਦਿਓ ਚੜੀਏ, ਸਾਨੂੰ ਰਾਤ ਕੋ ਤਾਂ ਸੌਣਾ ਨਹੀਂ ਮਿਲਦਾ, ਸੁਰਖੀ ਘੋੜੀ ਪਰ ਚੜ੍ਹ ਕੇ ਰਾਤ ਨੂੰ ਦਰਸ਼ਨ ਹੁੰਦਾ ਹੈ, ਪਾਨਾ ਕਾ ਬੀੜਾ ਤੇ ਸ੍ਰੀ ਸਾਹਿਬ ਅੱਗੇ ਰੱਖਦੇ ਹੋ, ਕਹਿੰਦੇ ਹੋ ਉਠਾਵੋ ਦੇਰ ਨਾ ਕਰੋ, ਸਮਾਂ ਪੁੱਜ ਗਿਆ ਹੈ, ਮਲੇਰਕੋਟਲੇ ਪਰ ਧਾਵਾ ਕਰੋ, ਅੱਗੇ ਦੋ ਫੇਰੀ ਸੀਸ ਦਿਆ ਹੈ ਧਰਮ ਹੇਤ, ਹੁਣ ਤੀਏ ਫੇਰੀ ਫੇਰ ਦਿਓ, ਦੇਰ ਨਾ ਕਰੋ। ਦੀਨ ਦਿਆਲ ਜੀ ਬਚਨ ਕੀਤਾ ਗੱਲ ਮੈਂ ਪੱਲਾ ਪਾਏ ਕੇ, ਤੁਸੀਂ ਕਹਿੰਦੇ ਹੋ ਹੁਕਮ ਦੇਵੋ, ਮੈਂ ਤਾਂ ਕੁਝ ਨਹੀਂ ਕਹਿੰਦਾ ਹਾਂ, ਕਿਉਂਕਿ ਪਨੀਰੀ ਛੋਟੀ ਹੈ ਸਮਾਂ ਨਹੀਂ ਹੈ, ਹਾਲ ਭਜਨ ਬਾਣੀ ਕਰੋ, ਤੁਹਾਨੂੰ ਕੌਣ ਹੁਕਮ ਦਿੰਦਾ ਹੈ ਕੋਟਲਾ ਮਾਰੋ। ਹੀਰਾ ਸਿੰਘ ਨੇ ਕਿਹਾ ਸਾਨੂੰ ਗੁਰੂ ਤੇਗ ਬਹਾਦਰ ਜੀ ਹੁਕਮ ਦਿੰਦੇ ਹਨ, ਦ੍ਰਿਸ਼ਟ ਮਾਨਸ ਹੈ, ਵਚਨ ਕਰਦੇ ਹੈ कोटले मलेर पर तावा करो, देर ना करो, समा वेला पुज गया है, हुण 80 सीस दे के धर्म तुरेगा, जेड़ी जड़ हरी रखी हुई है सो पटनी है, तुसी सीस देवो, रात दिन सानू टिकना नहीं मिलता है, क्योंकि तीए हुकम पर पाना का बीड़ा ते श्री साहब उठाया है, हुण ता सीस लगणगे, जे असी ठहरिए ता झूठे हुंदे हां, क्योंकि पाना का बीड़ा उठाए के तावे पर ना गए, ता सानू चढ़ने का हुक्म देंदे हो, जद असी पुछते हां ता कहंदे हो ठहरो, अंदरों रोकोगे ता रुकांगे, नहीं ते साथों नहीं रुकिया जांदा, हुण तुहाडी रसना दा हुक्म चाहुंदे हां, गुरु तेग बहादुर जी दा वाक है, तुहाडे सीस लगने हैं, साडा तिया वचन खाली ना जाए, हुक्म है तुहाडे सीस लगणगे ता पाप की चादर पाटेगी ते धर्म की चादर बिछेगी, धर्म वधेगा पाप घटेगा, दीन दयाल जी कृपा करके साथों हुक्म मनाओ, विछोड़ा ना होवे, सदा ही साथों हुक्म मनाई, जुगे जुग अपने चरणा नाल लाए के रखी, जुगो जुग अपने चरणा नाल लाए के रखी, तोड़ी ना, श्री सतगुरु जी बचन कीता तुसी हटदे नहीं हो, हीरा सिंह ने कहा साडे कुछ अख्तियार नहीं है, अपना हुक्म मनाई, श्री सतगुरु जी बचन कीता गुरु तेग बहादुर जी दा हुक्म असी भी नहीं मोड़ सकते, फरंगी कीता चल लवांगे ते अकाल पुरख की नहीं चल हुंदी, उस तो बाद जिवें अपने नूं पता है ए सिंह जथा मलौद तो हुंदे होए मलेर कोटले पहुंचिया ते मलेर कोटले तो बाद इन्हां सिंघां ने आप गिरफ्तारी दित्ती, मलेर कोटले दे साके तो बाद हीरा सिंह ने आख्या कि जिन्हें सीस देना है वह रवो बाकी सब चले जाओ, 125 शरीर होणगे ते हीरा सिंह दे कहण तो बाद 68 शरीर बचे, 66 सिंह सिगे ते 2 बीबियां सी, माई इंद कौर ते माई खेम कौर, इस तो अगे अगली जिहड़ी साखी है भाई हीरा सिंह ते लहणा सिंह दी शहीदी, आप उन्होंने नियाज अली इंस्पैक्टर नूं जाके गिरफ्तारी दित्ती ते फिर 18 जनवरी नूं इन्हां नूं शहीद कीता गया, पहली शहीदी जिहड़ी है भाई हीरा सिंह दी है, उस शहीदी बारे ये साखी, भाई हीरा सिंह ते लहणा सिंह दी शहीदी, भाई हीरा सिंह ते लहणा सिंह दोवें इशनान करके तोप के मूहड़े होए, बिल्ले ने नीच को कहा कि इनके रस्से पाए के अगे खड़े करो, सिंगा ने उसनु कहा कि परे होए जा, असी आपे ही जाए खड़ोवांगे, तोप अगे जाए खड़े होए हल्ला करके, बिल्ले कहा पीठ करो, सिंगा बोला कीता पीठ नहीं करेंगे, सन्मुख होए के चढ़ेंगे, सामने छातियां डा के खड़े होए हौसलिया वाले सिंह, तीन फेरी बत्ती लाई तोप पलीता चट गई।
सतसंग जी अपने को समा बहुत थोड़ा रहिंदा, खिमा दा मैं जा चुके जे थोड़ा जे मिनट साडे उपर लग जाणगे, क्योंकि असी एक मजबून पैदा कीता है, शुरू कीता उसी चाहने के उसनु मुकम्मल करके ते असी भोग पाईए, साध संगत जिस तरह जुड़ी है एक मन एक बिरती होके प्लीज इस तरह जुड़े रहो, इतने कथा दे विच आउंदा क्योंकि शब्दावली जिहड़ी है बोली जिहड़ी है पुरातन पंजाबी है, ये इहनू समझना थोड़ा जिहा मुश्किल पै जांदा, मैनू पता नहीं शायद बजुर्गां नू तां समझ आ जांदी होएगी पर नौजवानों ना, जस्ट टू इस गल नू दृढ़ करन वास्ते ठेठ पंजाबी दे विच, अंग्रेज ने जिहड़ा उस वेले दा ऑफिसर सी जिन्हें ये हुक्म दिता कि इन्हां नूं तोपां ना उड़ाउणा, उन्हें एक गल कही अपने जिहड़े सोल्जर सीगे कि इन्हां नूं तुसीं तोपां दे नाल रस्से नाल बन्न दिओ, ते उस वेले हीरा सिंह ने कहा कि असीं बन्नणा नहीं, असीं सामने आप खड़े होवांगे जाके तोप दे अगे असीं आप खड़ांगे, फिर उन्हें यह गल कही कि तुसीं पिट करके खड़े होवो, सिंघां ने यह गल आखी कि सिंह सूरमा जिहड़ा कदे अपनी मौत वालू पिट नहीं करता, जे असीं अज मरना आ तो असीं छातियां ताण के मरांगे, यह चीज जिहड़ी आ संत संतोख सिंह हुणी अपने ग्रंथ दे विच इस नूं दसदे ने, थोड़ा जिहा मैं होर दसवां क्योंकि साखियां सारियां नहीं दसियां जांदियां लेकिन हवाले देण वास्ते उस चीज़ नूं दृढ़ करन वास्ते दसना जरूरी है, ਕਿ ਦੋ ਬੀਬੀਆਂ ਸੀ ਉਸ ਜਥੇ ਦੇ ਵਿੱਚ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਤੋਪਾਂ ਨਾਲ ਨਹੀਂ ਉਡਾਇਆ, ਉਹਨਾਂ ਨੂੰ ਕੈਦ ਕੀਤੀ ਗਈ। ਔਰ ਕੈਦ ਵੀ ਥੋੜੇ ਸਾਲਾਂ ਦੀ ਤੋਂ ਬਾਅਦ ਉਹ ਵਾਪਸ ਜਦੋਂ ਭੈਣੇ ਸਾਹਿਬ ਆਈਆਂ, ਉਹਨਾਂ ਨੇ ਫਿਰ ਜਿਹੜਾ ਉਹਨਾਂ ਦੇ ਅੱਖੀ ਡਿੱਠਾ ਹਾਲ ਸੀ ਉਸ ਵੇਲੇ ਦਾ, ਉਹ ਗ੍ਰੰਥਾਕਾਰ ਨੂੰ ਸੁਣਾਇਆ ਤੇ ਜਿਸਦੀ ਸੁਣ ਕੇ ਉਹਨਾਂ ਨੇ ਫਿਰ ਇਹ ਸਾਖੀਆਂ ਲਿਖੀਆਂ ਕਿ ਜਿਨ੍ਹਾਂ ਦੇ ਅੱਖੀ ਡਿੱਠੀਆਂ ਗੱਲਾਂ ਸੀਗੀਆਂ ਉਹਨਾਂ ਦੀ ਕੋਲੋਂ ਜੋ ਵਿਟਨੈਸ ਦੇ ਉਹਨਾਂ ਨੇ ਸਟੇਟਮੈਂਟਸ ਲਈਆਂ ਸੰਤ ਸੰਤੋਖ ਸਿੰਘ ਹੋਣਾ ਨੇ, ਉਹਨਾਂ ਨੇ ਫਿਰ ਇਹ ਹਾਲ ਅੱਗੇ ਲਿਖਿਆ ਵੀ ਇਸ ਤਰ੍ਹਾਂ ਉਸ ਵੇਲੇ ਬੀਤੀ ਸੀ ਉੱਥੇ।
ਤਿੰਨ ਫੇਰੀ ਬੱਤੀ ਲਾਈ ਤੋਪ ਪਲੀਤਾ ਚੱਟ ਗਈ, ਫੇਰ ਬੱਤੀ ਲਾਈ ਨਾ ਚੱਲੀ, ਬਿੱਲਾ ਕਹੇ ਤੋਪ ਬੱਤੀ ਨਹੀਂ ਲੈਂਦੀ, ਇਹ ਨਾ ਸਮਝੇ ਕਿ ਕਰਾਮਾਤ ਕੇ ਸਬਬ ਨਹੀਂ ਚੱਲਦੀ ਹੈ।
ਮਾਫ ਕਰਨਾ, ਇਹਦੇ ਵਿੱਚ ਮੈਂ ਥੋੜਾ ਜਿਹਾ ਜ਼ਿਕਰ ਕਰਦੇ ਹਾਂ, ਉਸ ਵੇਲੇ ਜਿਹੜੇ ਆਫਿਸਰ ਸੀਗੇ ਬ੍ਰਿਟਿਸ਼ ਐਮਪਾਇਰ ਦੇ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਕਿ ਇਹ ਗੁਰੂ ਰਾਮ ਸਿੰਘ ਨੂੰ ਸਿੱਖ ਜਿਹੜੇ ਆ ਉਹਨੂੰ ਕਰਾਮਾਤੀ ਇੱਕ ਗੁਰੂ ਮੰਨਦੇ ਨੇ, ਔਰ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਹਰ ਵੇਲੇ ਡਰ ਮਾਰਿਆ ਜਾਂਦਾ ਸੀ ਵੀ ਇਹ ਕੋਈ ਵੀ ਜਿਹੜੀ ਗੱਲ ਹੁੰਦੀ ਹੈ ਨਾ ਇਹਨਾਂ ਨੇ ਇਹਦਾ ਜਿਹੜਾ ਅਫਜ਼ਾਨਾ ਆ ਆਪਣੇ ਗੁਰੂ ਤੇ ਲਾ ਦੇਣਾ। ਤੇ ਉਹਨੇ ਉਸ ਵੇਲੇ ਇਹ ਗੱਲ ਕਹੀ ਵੀ ਹੁਣ ਤਿੰਨ ਵਾਰੀ ਤੋਪ ਜਿਹੜੀ ਨਹੀਂ ਚੱਲੀ ਨਾ, ਤੁਸੀਂ ਇਹ ਨਾ ਕਿਹਾ ਕਿ ਕਰਾਮਾਤ ਆ ਇਹ, ਤੇ ਤੁਹਾਡੇ ਗੁਰੂ ਦੀ ਕਰਾਮਾਤ, ਇਹ ਵੈਸੇ ਨਹੀਂ ਚੱਲੀ, ਵੈਸੇ ਇਹ ਸੀ ਕਰਾਮਾਤ। ਅੱਗੇ ਹੋਰਨਾਂ ਸਾਖੀਆਂ ਦੇ ਵਿੱਚ ਵੀ ਇਸ ਚੀਜ਼ ਦਾ ਵਰਣਨ ਆਉਂਦਾ, ਪਰ ਸਾਡੇ ਕੋਲ ਇਸ ਵਕਤ ਟਾਈਮ ਨਹੀਂ ਹੈਗਾ ਕਿ ਉੱਥੇ ਤੱਕ ਅਸੀਂ ਜਾਈਏ, ਤੇ ਇਦੋਂ ਅੱਗੇ ਹੁਣ ਸੁਣੋ ਸਰਵਨ ਕੌਰ ਜੀ।
ਫਰੰਗੀ ਦਾ ਕਾਨੂੰਨ ਸੀ ਕਿ ਜੇਕਰ ਤਿੰਨ ਵਾਰ ਤੋਪ ਨਾ ਚੱਲੇ ਤਾਂ ਦੋਸ਼ੀ ਨੂੰ ਛੱਡ ਦੇਣਾ, ਸੋ ਕਾਨੂੰਨ ਤੋਂ ਝੂਠੇ ਕਰ ਲਏ ਹੈ, ਜਾਂ ਚੌਥੀ ਵਾਰ ਬੱਤੀ ਦਿੱਤੀ ਤਾਂ ਤੋਪ ਚੱਲੀ, ਜੋ ਜੋੜ ਸੀ ਸੋ ਤਾਂ ਪੁਰਜਾ ਪੁਰਜਾ ਹੋਏ ਕੇ ਜਾਏ ਪਏ, ਜੋ ਸੀਸ ਸੀ ਹੀਰਾ ਸਿੰਘ ਕਾ ਸੋ ਸਣੇ ਦਸਤਾਰ ਆਕਾਸ ਨੂੰ ਉੱਡਿਆ, ਦੂਰ ਜਾਏ ਦਸ ਕਰਮ ਪਰ ਡਿੱਗਾ, ਧਰਤੀ ਪਰ ਤੀਨ ਵਾਰੀ ਧਰਤੀ ਸੇ ਉਭਰ ਕੇ ਖਿੱਦੋ ਬੌਲ ਵਾਂਗ ਤਾਂ ਠੰਡਾ ਹੋਇਆ, ਫੌਜ ਕਾ ਮੂੰਹ ਉਤਾਹਾਂ ਕਾ ਉਤਾਹਾਂ ਹੀ ਰਹਿ ਗਿਆ, ਚਲਿੱਤਰ ਬਚਿੱਤਰ ਕੋ ਦੇਖ ਕੇ ਮੂਰਤਾਂ ਵਾਂਗੂ ਝਾਕਣ ਲੱਗੇ, ਬੋਲਣ ਨਾ ਸੁਣ ਸਮਾਧ ਵਰਤ ਗਈ, ਸਮਝ ਤਾਂ ਪਈ ਕਿ ਜ਼ਰੂਰ ਕਲਾ ਵਾਲੇ ਹੈ, ਪਰ ਕਰਤਾਰ ਕੇ ਅੰਨੇ ਕੀਤਿਆਂ ਨੂੰ ਕੌਣ ਸੁਜਾਖਾ ਕਰਦਾ ਹੈ, ਕਿਉਂਕਿ ਗੁਰੂ ਜੀ ਭਾਣਾ ਵਰਤਾਵਣਾ ਸੀ, 80 ਸੀਸ ਪੂਰੇ ਕਰਨੇ ਹੈ, ਜਿਹੜੀ ਜੜ ਹਰੀ ਰੱਖੀ ਹੈ ਸੋਈ ਪੁੱਟਣੀ ਹੈ। ਅਗਲੀ ਸਾਖੀ ਬਿਸ਼ਨ ਸਿੰਘ ਦੀ ਸ਼ਹੀਦੀ। ਬਿਸ਼ਨ ਸਿੰਘ ਨੇ ਫਰੰਗੀ ਨੂੰ ਕਿਹਾ ਕਿ ਮੇਰੀ ਅਰਜ਼ ਹੈ, ਫਰੰਗੀ ਅੱਗੇ ਹੋਏ ਕੇ ਸੁਣਨੇ ਲਗਾ, ਇੱਕ ਹੱਥ ਸੇ ਦਾੜੀ ਫੜੀ, ਦੂਏ ਹੱਥ ਕੀ ਚਪੇੜ ਮਾਰੀ ਮੂੰਹ ਤੇ ਕੱਸ ਕੇ, ਉਸਦੀ ਟੋਪੀ ਦੂਰ ਜਾਏ ਪਈ, ਨਾਭੇ ਵਾਲੇ ਕਾ ਸਿਪਾਹੀ ਕੋਲ ਖੜਾ ਤਾ, ਤਿਸਨੇ ਸ੍ਰੀ ਸਾਹਿਬ ਮਾਰ ਕੇ ਉਸ ਸਿੰਘ ਕਾ ਸਿਰ ਜੁਦਾ ਕੀਆ, ਇਸ਼ਨਾਨ ਕਰਕੇ ਸਿੰਘਾਂ ਨੇ ਆਪੇ ਹੀ ਅੱਗੇ ਜਾਏ ਖੜੋਣਾ।
ਸਤਿ ਸੰਗਤ ਜੀ, ਇੱਥੇ ਵੀ ਮੈਨੂੰ ਥੋੜਾ ਜਿਹਾ ਦੱਸਣ ਦਾ ਜ਼ਰੂਰੀ ਹੈ, ਇਹ ਸ਼ਹੀਦ ਬਿਸ਼ਨ ਸਿੰਘ ਦੀ ਉਮਰ 12 ਸਾਲ ਦੀ ਸੀ। 12 ਸਾਲ ਦੀ ਉਮਰ ਦਾ ਲੜਕਾ, ਔਰ ਇਹਨੇ ਚਪੇੜ ਕਿਉਂ ਮਾਰੀ, ਇਹ ਉਸ ਇਹਨਾਂ ਨੇ ਸੰਤ ਸੰਤੋਖ ਸਿੰਘ ਨੇ ਇਸ ਸਾਖੀ ਦੇ ਵਿੱਚ ਇਹਦਾ ਵਰਣਨ ਨਹੀਂ ਕੀਤਾ, ਲੇਕਿਨ ਇਹ ਸਾਖੀ ਬਹੁਤ ਮਸ਼ਹੂਰ ਹੈ। ਉਸ ਵਕਤ ਲੈਸਲੀ ਕਾਉਨ ਜਿਹੜਾ ਆਫਿਸਰ ਸੀਗਾ, ਡਿਪਟੀ ਕਮਿਸ਼ਨਰ ਸੀਗਾ ਉਸ ਇਲਾਕੇ ਦਾ, ਉਸ ਦੀ ਜਿਹੜੀ ਵਾਈਫ ਸੀਗੀ ਉਹ ਵੀ ਨਾਲ ਖਲੋਤੀ ਸੀ, ਜਿਸ ਵੇਲੇ ਸ਼ਹੀਦਾਂ ਨੂੰ ਤੋਪਾਂ ਨਾਲ ਉਡਾਇਆ ਜਾ ਰਿਹਾ ਸੀ, ਉਹ ਵੀ ਖਲੋਤੀ ਦੇਖਦੀ ਸੀਗੀ ਕਿ ਕੀ ਕਰ ਰਹੇ ਆ। ਔਰਤ ਹੋਣ ਦੇ ਨਾਤੇ ਜਦੋਂ 12 ਸਾਲ ਦਾ ਬੱਚਾ ਮੋਹਰੇ ਆਇਆ ਨਾ, ਉਹ ਮਾਈ ਦਾ ਦਿਲ ਹਿੱਲ ਗਿਆ, ਤੇ ਉਹ ਹੁਣ ਉਹਦੇ ਅੰਦਰ ਦਇਆ ਪੈਦਾ ਹੁੰਦੀ ਆ। ਉਹਨੂੰ ਕਾਵਨ ਨੂੰ ਕਹਿੰਦੀ ਆਪਣੇ ਹਸਬੈਂਡ ਨੂੰ ਕਿ ਇਹ 12 ਸਾਲ ਦਾ ਬੱਚਾ, ਇਹਨੂੰ ਤਾਂ ਛੱਡ ਦੇ ਤੂੰ, ਇਹਨੂੰ ਕਿਉਂ ਤੂੰ ਤੋਪ ਨਾਲ ਉਡਾ ਰਿਹਾ। ਹੁਣ ਆਪਣੀ ਤੀਵੀਂ ਦੀ ਤਾਂ ਸੁਣਨੀ ਸੀ ਨਾ ਉਹਨੇ ਥੋੜ੍ਹੀ ਜਿਹੀ, ਤੇ ਉਹ ਬਿਸ਼ਨ ਸਿੰਘ ਨੂੰ ਆਪਣੇ ਕੋਲ ਬੁਲਾਉਂਦਾ। ਉਹ ਸਾਧ ਸੰਗਤ ਜੀ, ਤੁਸੀਂ ਸੀਨ ਅਸੀਂ ਤਸਵੀਰਾਂ ਲਾਈਆਂ, ਤੁਸੀਂ ਸੀਨ ਜਿਹੜਾ ਕਿ ਇਮੈਜਿਨ ਕਰੋ ਕਿ ਉਸ ਵੇਲੇ ਕਿਹੋ ਜਿਹਾ ਸੀਨ ਹੋਏਗਾ, ਇਹ ਕਿਹੋ ਜਿਹੀ ਮੁਸ਼ਕ ਆਉਂਦੀ ਹੋਏਗੀ ਆਲੇ ਦੁਆਲੇ, ਬਰੂਦ ਦੀ, ਹੱਡੀਆਂ ਦੀ, ਖੂਨ ਦੀ, ਲੇਕਿਨ ਇੱਕ ਚਿਗਿਆੜੀ ਚੀਕ ਦੀ ਕੋਈ ਆਵਾਜ਼ ਨਹੀਂ ਆਈ। ਇਤਿਹਾਸ ਦੱਸਦਾ ਉਹ ਖਿੜੇ ਮੱਥੇ ਗਏ ਅੱਗੇ ਤੋਪਾਂ ਦੇ ਅੱਗੇ, ਫਸ ਫਸ ਕੇ ਗਏ ਕਿ ਅਸੀਂ ਸ਼ਹੀਦ ਹੋਣਾ। ਸਾਖੀਆਂ ਤੋਂ ਇਹ ਸਾਬਤ ਹੁੰਦਾ ਕਿ ਉਹਨਾਂ ਨੇ ਪਹਿਲਾਂ ਹੀ ਪ੍ਰਣ ਕਰ ਲਿਆ ਸੀ, ਹੀਰਾ ਸਿੰਘ ਨੇ ਤੁਰਨ ਤੋਂ ਪਹਿਲਾਂ ਰੇਤੇ ਦੇ ਵਿੱਚ ਤਲਵਾਰ ਲੈ ਕੇ ਲਕੀਰ ਕੱਢ ਦਿੱਤੀ ਸੀ, ਕਹਿੰਦੇ ਜਿਹਨੇ ਅੱਜ ਸੀਸ ਦੇਣਾ ਧਰਮ ਵਾਸਤੇ ਉਹ ਲਕੀਰ ਟੱਪਿਓ, ਜਿਹਨੇ ਜੀਣਾ ਚਾਹੁੰਦਾ ਉਹ ਲਕੀਰ ਨਾ ਟੱਪੇ। ਉਹਨਾਂ ਗਏ ਸੀ ਮੌਤ ਨੂੰ, ਅਸੀਂ ਸ਼ਹੀਦ ਜਿਹੜੇ ਬੜੀ ਲੰਬੀ ਸਾਖੀ ਅਸੀਂ ਸ਼ਹੀਦਾਂ ਦੀ ਤਿੰਨ ਚਾਰ ਵਾਰੀ ਜ਼ਿਕਰ ਆਇਆ ਮੈਂ ਬੜੀ ਕੋਸ਼ਿਸ਼ ਕਰ ਰਿਹਾ ਕਿ ਇਸ ਇਤਿਹਾਸ ਵਿੱਚ ਨਾ ਜਾਵਾਂ ਅੱਧੀ ਰਾਤ ਵੱਜੇਗੀ ਸਾਨੂੰ ਬੜੀ ਲੰਬੀ ਸਾਖੀ ਅਸੀਂ ਸ਼ਹੀਦਾਂ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੁੜੀ ਹੈ ਸਾਖੀ ਉਹ ਅਸੀਂ ਸ਼ਹੀਦ ਜਿਹੜੇ ਆ ਉਹ ਪੂਰੇ ਕਰਨੇ ਸੀਗੇ ਇਹਨਾਂ ਨੂੰ ਪਤਾ ਸੀ ਕਿ ਅਸੀਂ ਅੱਸੀਆਂ ਦੇ ਵਿੱਚ ਸ਼ਾਮਲ ਹੈ ਉਹਨਾਂ ਅੱਸੀਆਂ ਦੇ ਵਿੱਚ ਜਿਨ੍ਹਾਂ ਦਾ ਜ਼ਿਕਰ ਹੋ ਰਿਹਾ ਇਹ ਸਾਡਾ ਇਤਿਹਾਸ ਸੁਨਹਿਰੀ ਇਤਿਹਾਸ ਅਸੀਂ ਕਿੰਨੇ ਜ਼ੁਲਮਦਾਰ ਹਾਂ ਅਸੀਂ ਇਤਿਹਾਸ ਨੂੰ ਇਸ ਨੂੰ ਸਾਂਭ ਕੇ ਨਹੀਂ ਰੱਖ ਰਹੇ ਸਾਡੇ ਨੌਜਵਾਨਾਂ ਅੱਗੇ ਓ ਯੂ ਯੰਗਸਟਰ ਸਿਟਿੰਗ ਇਨ ਦਿਸ ਰੂਮ ਟੂਡੇ ਆਈ ਅਪੀਲ ਟੂ ਯੂ ਡੋਨਟ ਲੈਟ ਦਿਸ ਡਾਈ ਕੋਈ ਕੌਮ ਜਿੰਦੀ ਨਹੀਂ ਰਹਿ ਸਕਦੀ ਬੜਾ ਜ਼ੋਰ ਲੱਗ ਚੁੱਕਾ ਆਲਰੇਡੀ ਕਿ ਇਸ ਇਤਿਹਾਸ ਨੂੰ ਮਿਟਾਇਆ ਜਾਵੇ ਸੰਸਾਰ ਤੋਂ 150 ਸਾਲ ਹੋ ਗਿਆ ਇਸ ਇਤਿਹਾਸ ਨੂੰ ਖਤਮ ਕਰਨ ਵਾਸਤੇ ਜ਼ੋਰ ਲੱਗਦਾ ਕੀ ਅੰਗਰੇਜ਼ਾਂ ਦਾ ਕੀ ਉਹਨਾਂ ਨੂੰ ਜਿਨ੍ਹਾਂ ਨੇ ਅਫਸੋਸ ਮੈਨੂੰ ਉਹਨਾਂ ਤੇ ਤਰਸ ਆਉਂਦਾ ਸਿੱਖਾਂ ਦੇ ਉੱਤੇ ਜਿਨ੍ਹਾਂ ਨੂੰ ਇਹ ਪੜਾਇਆ ਜਾਂਦਾ ਕਿ ਨਾਮਧਾਰੀ ਸਿੱਖ ਨਹੀਂ ਹੈਗੇ ਨਾਮਧਾਰੀਆਂ ਦਾ ਇਤਿਹਾਸ ਨੂੰ ਉਹ ਜਾਣਦੇ ਵੀ ਨਹੀਂ ਕਿ ਕੀ ਨਾਮਧਾਰੀ ਸਿੱਖ ਸਿੱਖ ਜੇ ਕੋਈ ਸਿੱਖ ਹੈਗਾ ਤਾਂ ਨਾਮਧਾਰੀ ਇਸ ਵੇਲੇ ਸਿੱਖ ਆ ਖਿਮਾ ਕਰਨਾ ਮੇਰੇ ਮਨ ਦੇ ਵਿੱਚ ਇੱਕ ਦਿਨ ਫੁਰਨਾ ਆਇਆ ਉਹ ਮੈਂ ਸਾਧ ਸੰਗਤ ਨਾਲ ਸਾਂਝੀ ਕਰਨਾ ਚਾਹੁੰਦਾ ਸਿੱਖਾਂ ਦੇ ਵਿੱਚ ਦੋ ਦਰਜੇ ਮੰਨੇ ਗਏ ਆ ਵੈਸੇ ਤਾਂ ਮੈਂ ਕਹਿੰਦਾ ਤਿੰਨ ਦਰਜੇ ਨੇ ਇੱਕ ਸਹਿਜਧਾਰੀ ਸਾਰਿਆਂ ਨੂੰ ਪਤਾ ਜਿਹੜੇ ਸਿੱਖ ਖਵਾਉਂਦੇ ਲੇਕਿਨ ਦਾੜੀ ਕੇਸ ਨਹੀਂ ਉਹਨਾਂ ਦੇਖਿਆ ਅੰਮ੍ਰਿਤ ਨਹੀਂ ਛਕਿਆ ਉਹਨਾਂ ਨੂੰ ਸਹਿਜਧਾਰੀ ਕਹਿੰਦੇ ਨੇ ਇੱਕ ਉਹ ਸਿੱਖ ਨੇ ਜਿਨ੍ਹਾਂ ਨੇ ਅੰਮ੍ਰਿਤ ਛਕ ਕੇ ਖਾਲਸਾ ਪੰਥ ਦੇ ਵਿੱਚ ਦਰਜ ਹੋ ਗਏ ਉਹ ਅੰਮ੍ਰਿਤਧਾਰੀ ਸਿੱਖ ਖਵਾਉਂਦੇ ਨੇ ਪਰ ਇੱਕ ਤੀਜਾ ਦਰਜਾ ਸਾਧ ਸੰਗਤ ਜੀ ਹੋਰ ਆ ਉਹ ਕਿਹੜਾ ਆ ਉਹ ਜਿਹਨਾਂ ਨੂੰ ਗੁਰੂ ਲੱਭ ਜਾਂਦਾ ਜਿਹੜੇ ਗੁਰੂ ਕੋਲੋਂ ਗੁਰਮੰਤਰ ਲੈਂਦੇ ਉਸ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ ਉੱਤੇ ਜਿਹੜਾ ਇਸ ਵੇਲੇ ਸੁਭਾਇਮਾਨ ਸਤਿਗੁਰੂ ਆ ਜਿਨ੍ਹਾਂ ਨੇ ਉਹਦੇ ਕੋਲੋਂ ਨਾਮ ਲੈ ਲਿਆ ਉਹ ਨਾਮਧਾਰੀ ਸਿੱਖ ਨੇ ਉਹ ਤੀਜਾ ਦਰਜਾ ਸਿੱਖਾਂ ਦਾ ਇਸ ਗੱਲ ਨੂੰ ਭੁੱਲਿਓ ਨਾ ਤੁਸੀਂ ਸਤਿਗੁਰ ਦੇ ਲੜ ਲੱਗੇ ਆ ਤੁਹਾਡਾ ਸੁਨਹਿਰੀ ਇਤਿਹਾਸ ਆ ਜੇ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਜੇ ਸਿੱਖਾਂ ਨੇ ਦੁਸ਼ਮਣ ਜਿਨ੍ਹਾਂ ਨੇ ਸਾਡੇ ਧਰਮ ਨੂੰ ਸਾਡੇ ਮਜ਼ਹਬ ਨੂੰ ਸਾਡੀ ਕੌਮ ਨੂੰ ਸਾਡੇ ਗੁਰਦੁਆਰਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਸਾਡੇ ਜਿਹੜੇ ਤੰਤੀ ਸਾਜਾਂ ਦੇ ਰਾਗਾਂ ਦੇ ਵਿੱਚ ਕੀਰਤਨ ਕਰਨ ਵਾਲੇ ਸਿੱਖ ਸੀਗੇ ਉਹਨਾਂ ਨੂੰ ਆਪਣੇ ਮਗਰ ਲਾ ਕੇ ਉਹਨਾਂ ਨੂੰ ਵਾਜੇ ਹਾਰਮੋਨੀਅਮ ਫੜਾ ਕੇ ਰਾਗ ਭੁਲਾ ਕੇ ਅਤੇ ਹੋਰ ਰੀਤਾਂ ਦੇ ਉੱਤੇ ਕੀਰਤਨ ਕਰਨਾ ਸਿਖਾਇਆ ਕਿੱਥੇ ਕੁ ਤਾਈਂ ਅਸੀਂ ਇਹਨਾਂ ਇਸ ਇਤਿਹਾਸ ਨੂੰ ਲੈ ਕੇ ਜਾਵਾਂਗੇ ਉਸ ਚੀਜ਼ ਨੂੰ ਕਿੱਥੇ ਬਿਸ਼ਨ ਸਿੰਘ ਦੀ ਸ਼ਹੀਦੀ ਨੂੰ ਅੰਗਰੇਜ਼ ਕਹਿ ਰਿਹਾ ਕਹਿੰਦਾ ਹਾਂ ਮੈਂ ਕਹਿੰਦਾ ਤੈਨੂੰ ਛੱਡ ਦਿੰਦਾ ਤੈਨੂੰ ਨਹੀਂ ਅਸੀਂ ਤੋਪ ਨਾਲ ਉਡਾਉਂਦੇ ਪਰ ਇੱਕ ਸ਼ਰਤ ਆ ਮੇਰੀ ਕਹਿੰਦਾ ਤੂੰ ਇਹ ਕਹਿ ਦੇ ਤੂੰ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਆ ਸਤਿਗੁਰੂ ਗੋਬਿੰਦ ਸਿੰਘ ਦੇ ਚਾਰ ਸਾਹਿਬਜ਼ਾਦੇ ਦੇ ਜੋ ਛੋਟੇ ਸਾਹਿਬਜ਼ਾਦੇ ਸੀ ਉਹਨਾਂ ਦੇ ਬੋਰੇ ਵੀ ਇਹ ਸ਼ਰਤ ਰੱਖੀ ਗਈ ਸੀ ਕਿ ਤੁਸੀਂ ਕਹਿ ਦਿਓ ਤੁਸੀਂ ਗੁਰੂ ਦੇ ਸਿੱਖ ਨਹੀਂ ਹੈਗੇ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਸੀ ਉਹ ਅਮਰ ਕਰ ਦਿੱਤਾ ਉਹਨਾਂ ਦੀ ਜ਼ਿੰਦਗੀ ਨੂੰ ਇਤਿਹਾਸ ਦੇ ਵਿੱਚ ਬਿਸ਼ਨ ਸਿੰਘ ਨੇ ਉਹਨੂੰ ਕਹਿੰਦਾ ਏਦਾਂ ਕਰ ਤੂੰ ਮੇਰੇ ਨੇੜੇ ਆ ਮੈਂ ਤੇਰੇ ਕੰਨ ਦੇ ਵਿੱਚ ਦੱਸਣੀ ਗੱਲ ਤੈਨੂੰ ਇੱਕ ਉਹਨੇ ਖਰਿਆ ਕੀ ਦੱਸਣੀ ਗੱਲ ਇਹਨੇ ਉਹਦੀ ਦਾੜੀ ਸੀ ਲੰਬੀ ਲੈਸਲੀ ਕਾਵਨ ਦੀ ਜਦੋਂ ਨੇੜੇ ਹੋਇਆ ਉਹ 12 ਸਾਲ ਦੇ ਮੁੰਡੇ ਨੇ ਦਾੜੀ ਇੰਨੀ ਜ਼ੋਰ ਨਾਲ ਫੜ ਲਈ ਉਹਦੀ ਉਹਦੇ 'ਚ ਜੂੜਾ ਦਿੱਤਾ ਉਹਦੇ 'ਚ ਪੇੜ ਮਾਰੀ ਉਹਦੀ ਟੋਪੀ ਲੈ ਕੇ ਡਿੱਗ ਪਈ ਅਤੇ ਕਹਿੰਦਾ ਤੂੰ ਮੈਨੂੰ ਕਹਿੰਦਾ ਮੈਂ ਆਪਣੇ ਗੁਰੂ ਦਾ ਸਿੱਖ ਨਹੀਂ ਉਹਨੂੰ ਛਡਾਉਣ ਦੀ ਕੋਸ਼ਿਸ਼ ਕਰਦੇ ਕਿ ਛੱਡ ਦੇ ਉਹਦੇ ਅੰਦਰ ਜੋਸ਼ ਇੰਨਾ ਪੈਦਾ ਉਹਦੇ ਹੱਥ ਨਹੀਂ ਛਡਾ ਸਕਦੇ ਅਤੇ ਜਿਹੜੇ ਕੋਲ ਪਹਿਰੇਦਾਰ ਖੜੇ ਸੀ ਉਹਦੇ ਹੱਥ ਵੱਢ ਦਿੱਤੇ ਹੱਥ ਵੱਢ ਕੇ ਜੋਸ਼ ਉਹਨਾਂ ਨੂੰ ਵੀ ਆਇਆ ਬਾਅਦ ਦੇ ਵਿੱਚ ਹੱਥ ਵੱਢਣ ਦੇ ਨਾਲ ਹੀ ਉਹਦੀ ਧੌਣ ਦੇ ਉੱਤੇ ਕਿਰਪਾਨ ਮਾਰੀ ਅਤੇ ਉਹਦਾ ਸਿਰ ਵੀ ਲਾਤਾ ਅੰਗਰੇਜ਼ ਆਪਣੇ ਇਤਿਹਾਸ ਦੇ ਵਿੱਚ ਲਿਖਦਾ ਲੈਸਲੀ ਕਾਵਨ ਆਪਣੀ ਰਿਪੋਰਟ ਦੇ ਵਿੱਚ ਲਿਖਦਾ ਕਿ ਇੱਕ ਇਹਨਾਂ ਦੇ ਵਿੱਚੋਂ ਟੈਰੋਰਿਸਟ ਨੇ ਮੇਰੇ ਉੱਤੇ ਅਟੈਕ ਕੀਤਾ ਇਹ ਨਹੀਂ ਦੱਸਦਾ ਕਿ 12 ਸਾਲ ਦਾ ਬੱਚਾ ਸੀ
ਨਾਭੇ ਵਾਲੇ ਕਾ ਸਿਪਾਹੀ ਕੋਲ ਥਾ ਤਿਸਨੇ ਸ੍ਰੀ ਸਾਹਿਬ ਮਾਰ ਕੇ ਸਿੰਘ ਕਾ ਸਿਰ ਜੁਦਾ ਕਰ ਦਿਆ ਇਸ਼ਨਾਨ ਕਰਕੇ ਸਿੰਘਾਂ ਨੇ ਆਪੇ ਹੀ ਅੱਗੇ ਜਾਏ ਖੜੋਣਾ ਤੋਪਾਂ ਦੇ ਤੋਪ ਦਗਦੀ ਨਾਲ ਸਤਿ ਸ੍ਰੀ ਅਕਾਲ ਬੁਲਾਉਣੀ ਤੋਪ ਲੱਗਣੇ ਸੇ ਸਿੰਘਾਂ ਕੇ ਸਰੀਰ ਪੁਰਜਾ ਪੁਰਜਾ ਹੋਏ ਕੇ ਜਾਏ ਪੈਣੇ ਫਰਕ ਨਾਲ
ਹੁਣ ਸਾਧ ਸੰਗਤ ਜੀ ਆਪਾਂ ਥੋੜੀ ਜਿਹੀ ਰਮਜ ਬਦਲਣੀ ਹੈ ਇਸ ਸਮਾਗਮ ਦੀ ਇੱਕ ਥੋੜਾ ਜਿਹਾ ਤੁਹਾਡੇ ਸਾਹਮਣੇ ਨਮੂਨੇ ਪੇਸ਼ ਕਰਨੇ ਆ ਕਿ ਅੰਗਰੇਜ਼ ਜਿਨ੍ਹਾਂ ਨੇ ਇਹ ਕੰਮ ਕੀਤਾ ਉਹ ਦੋ ਅਫਸਰ ਸੀਗੇ ਪਹਿਲਾਂ ਜਿਹਨੇ ਇਹ ਬੀੜਾ ਚੁੱਕਿਆ, ਜਿਹਨੇ ਇਹ ਫੈਸਲਾ ਲਿਆ ਕਿ ਇਹਨਾਂ ਨੂੰ ਮੈਂ ਤੋਪਾਂ ਨਾਲ ਲੜਾਉਣਾ, ਉਹਨੇ ਕੋਈ ਕੇਸ ਨਹੀਂ ਉਹਨਾਂ 'ਤੇ ਕੀਤਾ। ਉਹਨੇ ਫੜ ਕੇ ਉਹਨਾਂ ਦੇ ਵਿੱਚੋਂ ਜ਼ਖਮੀ ਹੋਏ ਸਿੱਖ ਸੀਗੇ। ਹੀਰਾ ਸਿੰਘ ਦੇ ਲੜਾਈ ਦੇ ਵਿੱਚ ਹੱਥ ਕੱਟਿਆ ਗਿਆ ਸੀ, ਜਿਹੜਾ ਉਹਨਾਂ ਨੇ ਰੜ ਪਿੰਡ ਦੇ ਵਿੱਚ ਜਾ ਕੇ ਤੇਲ ਉੱਬਲਦੇ ਤੇਲ ਦੇ ਵਿੱਚ ਜਾ ਕੇ ਆਪਣੀ ਬਾਂਹ ਤਲੀ ਤਾਂ ਕਿ ਖੂਨ ਬੰਦ ਹੋ ਜਾਵੇ। ਹੋਰ ਫੱਟੜ ਹੋਏ ਸਿੰਘ ਉਸੇ ਤਰ੍ਹਾਂ, ਕੋਈ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਨਹੀਂ, ਕੁਛ ਨਹੀਂ, ਸਗੋਂ ਉਸ ਵੇਲੇ ਹੀ ਲਿਆ ਕੇ ਮਲੇਰਕੋਟਲੇ ਦੇ ਮੈਦਾਨ ਦੇ ਵਿੱਚ ਤੋਪਾਂ ਦੇ ਅੱਗੇ ਖੜੇ ਕਰ ਕਰਕੇ ਤੁੰਬੇ ਤੁੰਬੇ ਉਹਨਾਂ ਦੇ ਕਰ ਦਿੱਤੇ। ਔਰ ਫੌਜਾਂ ਕਿਹਨਾਂ ਦੀਆਂ ਵਰਤੀਆਂ? ਮਹਾਰਾਜਾ ਪਟਿਆਲੇ ਦੀਆਂ। ਤੋਪਚੀ ਗਨਰ ਕੌਣ ਸੀਗੇ ਪਿੱਛੇ? ਸਾਡੇ ਸਿੱਖ ਭਰਾ। ਲੈਸਲੀ ਕਾਉਨ, ਉਸਨੂੰ ਉਹਦੀ ਪੋਸਟ ਦੇ ਉੱਤੋਂ ਲਾ ਦਿੱਤਾ ਗਿਆ। ਔਰ ਲਾਉਣ ਤੋਂ ਪਹਿਲਾਂ ਉਹ ਇੱਕ ਅਪੀਲ ਆਪਣੇ ਅਫਸਰ ਨੂੰ ਕਰਦਾ। ਉਹ ਹੁਣ ਤੁਹਾਨੂੰ ਪ੍ਰਿਤਪਾਲ ਸੁਣਾਏਗੀ ਕਿ ਕੀ ਅਪੀਲ ਕਰਦਾ ਆਪਣੇ ਅਫਸਰ ਨੂੰ। ਉਹਦੀ ਚਿੱਠੀ ਜਿਹੜੀ ਆ ਉਹ ਅਸੀਂ ਇੱਥੇ ਵੀ ਡਿਸਪਲੇ ਕਰਾਂਗੇ। ਉਹਦੀ ਹੱਥ ਲਿਖਤ ਦੀ ਚਿੱਠੀ ਜਿਹੜੀ ਆਰਕਾਈਵ ਦੇ ਵਿੱਚੋਂ ਪਈ ਆ ਉਹ ਤੁਹਾਨੂੰ ਅਸੀਂ ਸੁਣਾਉਣ ਲੱਗੇ ਹਾਂ।
Dated Ludhiana, the 9th of February, 1872. From L. Cowan, Deputy Commissioner, Ludhiana, to T.D. Forsyth, Commissioner and Superintendent, Umbala Division. I have the honour to acknowledge the receipt of your memorandum, dated 7th instant, forwarding extract from a letter of the Secretary to Government, Punjab, to your address, dated the 5th idem, directing my suspension from office until further orders. I only await the arrival of Major Parsons to make over charge of the district to him. This degradation was most unexpected by me. I had hoped that my proceedings, irregular though they were, would under the grave circumstances of the case, have met with the approval of government. I entertain the hope that the order for my suspension was written before the evidence so strongly, confirmatory of the belief entertained by me at the beginning, reached the Government of India. I have reported before that I did not carry out the executions at Kotla recklessly or thoughtlessly. I knew how great was the responsibility I was incurring. I knew that grave disapproval of my conduct by government would in all probability be followed by dismissal from the service of government. And to me, and to those dependent on me, dismissal means ruin and beggary. But I incurred this great risk in the belief that the preservation of the peace of the country required the severe measures of repression adopted by me, and that no more lenient measures would have had the same effect. If I have unfortunately failed to convince the government that such severe measures were necessary, I will beg that the 23 years of faithful service, during which time I have repeatedly received the thanks of government, may be weighed against this irregular proceeding. I have never been accused of cruelty. I have never, in my recollection, raised a hand to strike a native. I shall feel obliged by your forwarding this letter to the Secretary to the Government of the Punjab, with the request that it may be transmitted, should His Honour the Lieutenant Governor think fit, to the Government of India. Dated Umbala, the 10th of February, 1872, endorsed by the Commissioner and Superintendent of Umbala Division, forwarded to the Secretary to the Government of Punjab.
ਸਾਹਿਬ ਸਿੰਘ ਜੀ, ਵਕਤ ਨਹੀਂ ਹੈਗਾ, ਮੈਂ ਪੰਜਾਬੀ ਚਾਹੁੰਦਾ ਸੀਗਾ, ਮੈਂ ਇਹਦਾ ਉਲੱਥਾ ਕਰਕੇ ਸੁਣਾਵਾਂ। ਫਿਰ ਕਿਤੇ ਅਸੀਂ ਇਹ ਸਮਾਗਮ ਦੁਆਰਾ ਕਰਾਂਗੇ, ਥੋੜ੍ਹਾ ਜਿਹਾ ਲੰਬਾ ਸਮਾਂ ਰੱਖ ਕੇ ਉਹਦੇ ਵਿੱਚ ਫਿਰ ਪੰਜਾਬੀ ਦੇ ਵਿੱਚ ਵੀ ਅਸੀਂ ਟ੍ਰਾਂਸਲੇਸ਼ਨ ਕਰਾਂਗੇ। ਇਸ ਚਿੱਠੀ, ਇਹ ਚਿੱਠੀ ਉਹਨੇ ਆਪਣੇ ਸੁਪੀਰੀਅਰ ਨੂੰ, ਡੈਪਟੀ ਕਮਿਸ਼ਨਰ ਜਿਹਨੇ ਤੋਪਾਂ ਨਾਲ ਸ਼ੁਰੂ ਕੀਤਾ ਉਡਾਉਣਾ, ਉਹ ਆਪਣੇ ਸੁਪੀਰੀਅਰ ਕਮਿਸ਼ਨਰ ਨੂੰ ਲਿਖਦਾ। ਸੁਪੀਰੀਅਰ ਕਮਿਸ਼ਨਰ ਨੇ ਫਿਰ ਚਿੱਠੀ ਜਿਹੜੀ ਆਪਣੇ ਲੁਟੈਨੈਂਟ ਗਵਰਨਰ ਨੂੰ ਲਿਖੀ, ਉਹ ਹੁਣ ਤੁਹਾਨੂੰ ਸੁਖਪਾਲ ਸੁਣਾਏਗੀ ਕਿ ਉਹ ਚਿੱਠੀ ਦੇ ਵਿੱਚ ਜਿਹੜਾ ਉਹ ਗਵਰਨਰ ਆ ਉਹ ਕੀ ਕਹਿੰਦਾ। ਇਹ ਥੋੜ੍ਹੀ ਜਿਹੀ ਲੰਬੀ ਅਸਾਸ ਸਿੰਘ ਜੀ, ਜਿਹੜਾ ਧਿਆਨ ਨਾਲ ਜਿਹੜੇ ਅੰਗਰੇਜ਼ੀ ਪੜ੍ਹੇ ਹੋ ਬੱਚੇ, ਤੁਹਾਡੇ ਵਾਸਤੇ ਇਹ ਬਹੁਤ ਜ਼ਰੂਰੀ ਗੱਲਾਂ ਨੇ ਕਿ ਇਹਨਾਂ ਨੂੰ ਤੁਸੀਂ ਧਿਆਨ ਨਾਲ ਸੁਣੋ, ਤਾਂ ਕਿ ਤੁਹਾਨੂੰ ਉਤਸ਼ਾਹ ਜਾਗੇ ਕਿ ਤੁਸੀਂ ਵੀ ਗਾਹਾਂ ਇਸ ਇਤਿਹਾਸ ਦੀ ਖੋਜ ਕਰਕੇ। ਸਾਡਾ ਸਭ ਤੋਂ ਵੱਡਾ ਮਕਸਦ ਇਹ ਹੋਣਾ ਚਾਹੀਦਾ ਕਿ ਸਿੱਖ ਜਗਤ ਦੇ ਵਿੱਚ ਅਸੀਂ ਇਹ ਇਤਿਹਾਸ ਜਿਹੜਾ ਇਹਨੂੰ ਜਾਰੀ ਕਰੀਏ, ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕਿ ਸਿੱਖ ਇਤਿਹਾਸ ਗੁਰੂ ਗੋਬਿੰਦ ਸਿੰਘ ਦੇ ਵਕਤ 'ਤੇ ਖਤਮ ਨਹੀਂ ਹੋ ਗਿਆ, ਉਸ ਤੋਂ ਬਾਅਦ ਕਿੰਨਾ ਜਸ਼ੀਲਾ 150 ਸਾਲ ਲੰਬਾ ਇਤਿਹਾਸ, ਔਰ ਉਹ ਕਿੱਡੀਆਂ ਸ਼ਕਤੀਆਂ, ਕਿੰਨੇ millions of pounds kharche gaye is itihas nu luka ke rakhan layi taaki eh je itihas sikhan de samne aa gaya sikhan di bantar hor ban jani aa us waqt british empire de samay te british empire nu Sadguru Ram Singh de khalse to unna hi dar si jinna mughal raj de samay de vich Aurangzeb nu Guru Gobind Singh ji de khalse to dar si ਬਾਕੀ ਦਾ ਜਿੰਨੇ ਸਿੱਖ ਸੀਗੇ ਉਹ ਇਹਨਾਂ ਦੀਆਂ ਫੌਜਾਂ 'ਚ ਭਰਤੀ ਹੋ ਕੇ ਤਾਂ ਫੋਰ ਕੁਈਨ ਐਂਡ ਕੰਟਰੀ ਲੜ ਰਹੇ ਸੀਗੇ ਉਸ ਵੇਲੇ ਸਿਰਫ ਇੱਕ ਕੁੱਕੇ ਸੀ ਜਿਨ੍ਹਾਂ ਨੇ ਇਹਨਾਂ ਦੀ ਜਿਹੜੀ ਜ਼ਿੰਦਗੀ ਆ ਉਹ ਹਰਾਮ ਕੀਤੀ ਸੀ ਹੁਣ ਇਹ ਜਿਹੜਾ ਫੋਰਸਾਈਟ ਦੀ ਚਿੱਠੀ ਹੈ ਗਵਰਨਰ ਦੀ ਉਹਨੂੰ ਸਰਵਣ ਕਰੋ
ਦ ਫੋਲੋਇੰਗ ਇਜ਼ ਐਨ ਐਕਸਟ੍ਰੈਕਟ ਫਰੋਮ ਅ ਲੈਟਰ ਡੇਟਡ ਦ 20th ਆਫ ਜਨੁਅਰੀ 1872 ਫਰੋਮ ਦ ਕਮਿਸ਼ਨਰ ਆਫ ਅੰਬਾਲਾ ਪੀ ਡੀ ਫੋਰਸਾਈਟ ਟੂ ਦ ਸੈਕਟਰੀ ਆਫ ਗਵਰਨਮੈਂਟ ਆਫ ਪੰਜਾਬ In my letter announcing the deportation of Ram Singh, I mentioned that he had reported the intention of his followers to the police. This was said by me on the authority of the district officers. But on examining the police officer yesterday, I find that the case is not nearly so favourable to Ram Singh. At assemblage of, it is said by him, 1,000 kukkas were at Berni on the 11th and 12th of January. During these 2 days, there was, of course, free intercommunications among the leaders and their followers. On the 13th, Deputy Inspector heard that a body of 100 men, mustanna, that is, who had worked themselves into frenzied excitement and a state of desperation, had separated themselves from the rest and were preparing to start for Kotla. Hearing this, Deputy Inspector went to Ram Singh and asked what it all meant. Ram Singh merely replied that they were mustanna and had passed beyond his control. The deputy inspector asked for a list of their names. Ram Singh only gave 13 names and said he knew nothing about the rest, though their number by all accounts was not less than 100. The deputy inspector then called on Ram Singh to bid them to go to their homes quietly, whereupon Ram Singh went to them, putting handkerchief around his neck and begging them to go away and to not get into a row. He did not volunteer information to the police, and very little credit is deserved by him for complying with the demand of the police officer. Before me, Ram Singh boasted of having given information. Had he done so on the 11th or 12th or at any time voluntarily, his excuse might avail. But not till the last moment, when the party of mustannas was on the point of starting, and when the deputy inspector could not have time to send to headquarters for aid to stop the proceedings, did Ram Singh confess that he had no authority over them, and in reply to the requisition of the police officer, made a feeble request to his followers not to get him into trouble. It was generally known at Berni what the plan of the operation was to be. The deputy inspector reported to deputy commissioner that Kotla was the first object of attack, and from several amals, and particularly from one of the prisoners tried yesterday, we know that it was arranged at Berni and made known to all the Gukkas that Kotla, being weak and torn with dissensions, was to be the rendezvous where arms and money would be easily found. Thence, attacks were to be made on Nabha, Jind and Patiala, after which plans were not made. Messages were sent off at once in various directions. Rur Singh passed by rail to Amritsar. The clerk of my court, happening to travel from Ludhiana to Ambala, at the time say, 10 kukkas in the train, 3 of whom got out at Khanna, and the rest came on to Ambala. A few days after, we have reports from villages round about Kotla of parties of kukkas being seen passing along, and when interrogated, saying that they were going to Kotla. One prisoner states, Lakha Singh Subha then went to the mustanna gang and was called on by Hira Singh and Lena Singh to join in the attack, so as to avenge the death of Gyani Singh, lately hanged at Ludhiana, and Lakha Singh promised to follow. Shortly after, Lakha Singh was found in Ludhiana. This may not be an evidence of guilty intention on Lakha Singh's part, but there can be no doubt of his knowing what Ram Singh's followers are doing. And he, as one of the chief subas, should have put himself in communication with the officials to aid in preventing the scenes of bloodshed which followed. The events of the past week and of the past year show that the Gukkas are a dangerous sect,
over whom their leaders and Subhas have no influence for good. And it is advisable for the peace of the country that they should be prohibited from moving about the country, inculcating their doctrines and their gatherings of Kukkas in large numbers, that 10 or 12 should not be allowed. It is also advisable not to leave Ludhiana entirely without troops for some time for the present, until the movements of the Kukka sect cease to be troublesome. I beg to bring to notice the energetic exertions of Mr. Cowan, Deputy Commissioner, whose prompt action has put a stop to what threatened to be a serious outbreak. I regret exceedingly that his summary executions without trial should detract from the good service he has rendered, but I trust that the circumstances he was placed may be taken into consideration. Immediately on receipt of my orders, he suspended proceedings and proceeded to try improper. Colonel Perkins has accompanied Mr. Cowan throughout the whole time and has been most energetic. Colonel Bailey and Captain Menzies, Deputy Inspectors General, have rendered valuable assistance. I have already alluded to the prompt assistance rendered by the Maharaja of Patiala and the Rajas of Jind and Nabha, whose services I trust may be acknowledged by His Honour, the Lieutenant Governor. There being no longer any necessity for the presence of European troops at Ludhiana, I recommend that the detachment of the 54th and the artillery be sent back to Jalandhar. Colonel Gough's party of 100 Sowars and the Gurkha regiments might be allowed to remain for the present. I now return to Ambala. P.S. Since writing this report, I have received your telegram directing me to stop all summary executions without the Lieutenant Governor's express orders. It will be seen that I have already done so, and I may here state that on my arrival at Gortla, I found 30 men apprehended. Of these, 16 were put on their trial for being more or less prominent in the attack on Gortla. And exercising the powers invested in the Commissioner, I sentenced them to death. Of the remaining 14, 4 have since been sentenced to transportation for life, and the remainder have not been punished.
Satsang ji, is chitthi ton kinna sanu labban nu milda jeda masala je sade vich historian bacche paida hon jede is imbalance nu balance correct kar sakan aur duniya de samne lya sakan ke ਇਹ 150 ਸਾਲ ਦਾ ਇਤਿਹਾਸ ਅੰਗਰੇਜ਼ ਰਾਜ ਦੇ ਵਿਰੁੱਧ ਉਸ ਵਕਤ ਸਿਰਫ ਇੱਕ ਕੂਕਾ ਮੂਵਮੈਂਟ ਨੇ ਪ੍ਰਚਲਿਤ ਰੱਖਿਆ ਉਹਦਾ ਸਬੂਤ ਅਗਲੀਆਂ ਦੋ ਜਿਹੜੇ ਆਰਡਰਸ ਪੁਲਿਸ ਨੂੰ ਮਿਲ ਗਏ ਉਹ ਦੋ ਸਤਨਾਮ ਕੌਰ ਤੁਹਾਨੂੰ ਥੋੜ੍ਹੇ ਛੋਟੇ ਛੋਟੇ ਨੁਸਖੇ ਆ ਇਹ ਬਹੁਤੇ ਲੰਬੇ ਨਹੀਂ ਆ ਸਿਰਫ ਇਹ ਆਰਡਰਸ ਆ ਜਿਹੜੇ ਪੁਲਿਸ ਨੂੰ ਦਿੱਤੇ ਗਏ ਕਿ ਨਾਮਧਾਰੀਆਂ ਦੇ ਉੱਤੇ ਐਸਪੀਓਨਾਜ ਦੀ ਜਿਹੜੀ ਸੀਕਰਟ ਪੁਲਿਸ ਆ ਉਹ ਕਿਸ ਤਰ੍ਹਾਂ ਨਾਮਧਾਰੀਆਂ ਦੇ ਉੱਤੇ ਜਸੂਸੀ ਕਰੇ ਉਹਦੇ ਇਹ ਵੀ ਗਵਰਨਮੈਂਟ ਆਫਿਸਰਸ ਦੇ ਜਿਹੜੇ ਆਰਡਰ ਦਿੱਤੇ ਅਗਲੇ ਉਹਨਾਂ ਦੇ ਸਬੋਰਡੀਨੇਟਸ ਨੂੰ ਉਹਨਾਂ ਦੇ ਜਿਹੜੇ ਲਿਖਤੀ ਰੂਪ ਦੇ ਵਿੱਚ ਸਰਵਨ ਕਰੋ ਜੀ
ਮੈਂ ਨੰਬਰ 26 ਡੇਟਡ 13th of February 1872 to all deputy inspectors general of police requests they will endeavor to ascertain the feelings generally amongst orthodox Sikhs with reference to the Kukka movements. Note also the conduct of Sikhs in the police and if they have the opportunity in the Sikh regiments, also on these points. Reports should be sent direct to Inspector General confidentially as any information is obtained.
ਇਹ ਜਿਹੜੀ ਰਿਪੋਰਟ ਆ ਇਹਦਾ ਮੈਂ ਥੋੜ੍ਹਾ ਜਿਹਾ ਹੋਰ ਕਲੈਰੀਫਿਕੇਸ਼ਨ ਕਰਦੇ ਹਾਂ ਉਸ ਸਮੇਂ ਦੇ ਵਿੱਚ ਜੋ ਅੱਜ ਸਿੱਖ ਜਗਤ ਦੇ ਵਿੱਚ ਪ੍ਰਚਲਿਤ ਆ ਉਹ ਇੰਨੇ ਜ਼ੋਰ ਦੇ ਨਾਲ ਨਹੀਂ ਸੀ ਅੰਗਰੇਜ਼ ਨੂੰ ਇਹ ਡਰ ਪੈ ਗਿਆ ਕਿ ਕੂਕਿਆਂ ਦਾ ਜਿਹੜਾ ਪ੍ਰਚਾਰ ਆ ਇਹ ਜਿਹੜੀਆਂ ਫੌਜਾਂ ਦੇ ਵਿੱਚ ਅਸੀਂ ਸਿੱਖ ਭਰਤੀ ਕੀਤੇ ਆ ਉਹਨਾਂ ਤੱਕ ਤਾਂ ਨਹੀਂ ਪਹੁੰਚ ਗਿਆ ਉਹਨਾਂ ਦੇ ਵਿੱਚ ਕਿਤੇ ਕੂਕੇ ਤਾਂ ਨਹੀਂ ਬਣਨੇ ਸ਼ੁਰੂ ਹੋ ਗਏ ਕਿੱਡਾ ਵੱਡਾ ਡਰ ਸੀ ਉਹਨਾਂ ਨੇ ਆਪਣੀਆਂ ਰੈਜੀਮੈਂਟਸ ਦੇ ਵਿੱਚ ਜਿਹੜੀਆਂ ਮਿਲਟਰੀ ਦੀਆਂ ਰੈਜੀਮੈਂਟ ਸੀ ਜਿਨ੍ਹਾਂ ਨੂੰ ਉਹਨਾਂ ਨੇ ਰੱਖਿਆ ਸੀ ਆਪਣੇ ਰਾਜ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਦੇ ਵਿੱਚ ਉਹਨਾਂ ਨੇ ਜਸੂਸ ਸਪਾਈਸ ਭੇਜੇ ਕੱਲੀ ਕੱਲੀ ਰੈਜੀਮੈਂਟ ਦੇ ਵਿੱਚ ਕਿ ਉੱਥੇ ਜਾ ਕੇ ਤੁਸੀਂ ਇਹ ਪਤਾ ਕਰਨਾ ਕਿ ਇਹਨਾਂ ਦਾ ਪ੍ਰਚਾਰ ਕਿੰਨਾ ਕੁ ਪ੍ਰਚਲਿਤ ਹੋ ਗਿਆ ਸਾਡੀ ਫੌਜਾਂ ਦੇ ਵਿੱਚ ਕਿ ਇਹ ਨਾ ਹੋਵੇ ਕੱਲ ਨੂੰ ਸਾਰੀਆਂ ਫੌਜਾਂ ਕੂਕੇ ਬਣ ਜਾਣ, ਸਿੱਖ ਰੈਜੀਮੈਂਟ ਜਿੰਨੀਆਂ ਵੀ ਉਹ ਕੂਕੇ ਬਣ ਜਾਣ ਤੇ ਸਾਡਾ ਰਾਜ ਸਾਡੇ ਹੱਥਾਂ ਚ ਖੋਲਣ ਇਹ। ਅਗਲੀ ਰਿਪੋਰਟ ਜਿਹੜੀ ਆ ਉਹ ਵੀ ਸਰਵਨ ਕਰੋ ਜੀ।
Circular Memo Number 30, dated the 15th of February 1872, to all Deputy Inspectors General of Police. The Inspector General of Police requests that the following arrangements be at once made and reported, when completed, in the district named below for obtaining information regarding the Gurkha sect. District superintendents are to have specially selected and reliable policemen in plain clothes moving about in any villages known to contain Gurkhas. Where Gurkhas are in considerable numbers or where leading members of the sect reside, these movements and assemblies should be specially watched. The scouts must be changed occasionally, other men should be sent, and in new directions, the object being to ascertain from more than one set of men the real state of affairs. The greatest care must be taken that scouts do not go out with preconceived ideas of the kind of information required, or surely they will manufacture it and bring back anything but what is wanted. It is necessary also that the strictest supervision over these men be exercised, so that they may not abuse their positions and levy money or contributions by threatening to denounce persons as Gurkhas. They should understand thoroughly that we do not want so much to know who are Gurkhas as what are Gurkhas doing. Valuable information quickly rendered should ensure prompt reward.
ਹੋਰਨਾਂ ਗੱਲਾਂ ਦੇ ਵਿੱਚ ਨਾਲ ਇੱਕ ਇਹ ਵੀ ਹੁਕਮ ਦਿੰਦੇ ਆ ਜਸੂਸਾਂ ਨੂੰ ਕਿ ਤੁਸੀਂ ਇਹ ਪਤਾ ਕਰਨਾ, ਇਹ ਨਹੀਂ ਪਤਾ ਕਰਨਾ ਕਿ ਕੂਕੇ ਕਿੰਨੇ ਆ, ਕਹਿੰਦੇ ਇਹ ਪਤਾ ਕਰਨਾ ਕਿ ਕੂਕੇ ਕਰ ਕੀ ਰਹੇ ਆ। ਇਹ ਪਤਾ ਕਰਕੇ ਜਸੂਸਾਂ ਨੇ ਵਾਪਸ ਸਾਡੇ ਕੋਲ ਰਿਪੋਰਟ ਦੇਣੀ ਆ। ਔਰ ਜਿਹੜੇ ਜਸੂਸ ਆ ਹਿੰਦੁਸਤਾਨੀ, ਇਹਨਾਂ ਕਰਕੇ ਅੰਗਰੇਜ਼ ਤਾਂ ਜਾਵੇ ਉਹਦਾ ਤਾਂ ਪਤਾ ਲੱਗ ਜਾਂਦਾ, ਹਿੰਦੁਸਤਾਨੀ ਕੂਕਿਆਂ ਦੇ ਭੇਸ ਧਾਰ ਕੇ ਜਾਂ ਸਿੱਖਾਂ ਦੇ ਭੇਸ ਧਾਰ ਕੇ ਸਿੱਖਾਂ ਦੀਆਂ ਰੈਜੀਮੈਂਟਾਂ ਦੇ ਵਿੱਚ ਫਿਰਨ, ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੀ ਇਸ ਵੇਲੇ ਪ੍ਰਚਾਰ ਹੋ ਰਿਹਾ ਕੂਕਿਆਂ ਦਾ। ਔਰ ਇੱਥੇ ਤੱਕ ਉਹਨਾਂ ਨੂੰ ਅਫਸਰਾਂ ਨੂੰ ਆਰਡਰ ਸੀ ਯੂਰੋਪੀਅਨ ਅਫਸਰਾਂ ਨੂੰ ਕਿ ਜਿਹੜੇ ਬੰਦੇ ਤੁਸੀਂ ਕੱਲੂਗੇ ਉਹਨਾਂ ਦਾ ਧਿਆਨ ਰੱਖਿਓ ਜੇ ਕਿ ਉਹ ਉੱਥੇ ਜਾ ਕੇ ਉਹਨਾਂ ਨੂੰ ਬਲੈਕਮੇਲ ਨਾ ਕਰਨ ਜਿਨ੍ਹਾਂ ਦੇ ਉੱਤੇ ਜਸੂਸੀ ਕਰਦੇ ਆ, ਕਿ ਉਹਨਾਂ ਕੋਲ ਪੈਸੇ ਨਾ ਲੈਣ। ਉਹਨਾਂ ਨੂੰ ਪਤਾ ਜੀ ਕਿ ਹਿੰਦੁਸਤਾਨੀ ਮਾਇੰਡ ਸੈਟ ਕਿੰਨਾ ਕਰਪਟ ਆ, ਕਿ ਜਿਹੜੇ ਜਸੂਸ ਭੇਜੂਗੇ ਉਹਨਾਂ ਦੇ ਉੱਤੇ ਵੀ ਧਿਆਨ ਰੱਖਿਓ। ਸੋ ਦਾ ਸਪਾਈਜ਼ ਵਰ ਬੀਂਗ ਸਪਾਈਡ ਔਨ, ਐਡੀ ਵੱਡੀ ਆਰਗਨਾਈਜੇਸ਼ਨ ਚੱਲੀ, ਇੰਨਾ ਖੌਫ ਸੀ ਉਹਨਾਂ ਨੂੰ ਕਿ ਜਿਹੜੇ ਜਸੂਸ ਭੇਜੇ ਆ ਕਿਤੇ ਉਹ ਗਲਤ ਕੰਮ ਨਾ ਕਰਨ, ਸਾਨੂੰ ਇਨਫੋਰਮੇਸ਼ਨ ਗਲਤ ਨਾ ਲੈ ਲੈਣ। ਉਹਨਾਂ ਸਪਾਹੀਆਂ ਦੇ ਉੱਤੇ, ਉਹਨਾਂ ਜਸੂਸਾਂ ਦੇ ਉੱਤੇ ਗਾਹਾਂ ਜਸੂਸ ਅੰਗਰੇਜ਼ ਨੇ ਰੱਖਿਓ ਸੀ। ਤੁਸੀਂ ਹਿਸਾਬ ਲਾ ਲਓ ਕਿ ਕਿੱਡੀ ਵੱਡੀ ਇਹ ਮੂਵਮੈਂਟ ਸੀ, ਜਿਸ ਨੂੰ ਅੱਜ ਕਿਹਾ ਜਾਂਦਾ ਕਿ ਐਗਜ਼ਿਸਟ ਹੀ ਨਹੀਂ ਹੋਈ, ਇਹਨਾਂ ਦਾ ਕੋਈ ਕਾਰੋਬਾਰ ਕੋਈ ਇਹਨਾਂ ਦਾ ਕਰਤੱਵ ਹੀ ਨਹੀਂ ਸੀ ਹੈਗਾ। ਹੁਣ ਸਾਧ ਜੀ ਵਿਦਾਊਟ ਫਰਦਰ ਡੂ, ਬੀਬੀਆਂ ਨੇ ਹੁਣ ਇੱਕ ਗੀਤ ਸ਼ਹੀਦਾਂ ਦੀ ਯਾਦ ਦੇ ਵਿੱਚ ਅਰਪਣ ਕਰਨਗੀਆਂ, ਤੇ ਉਸ ਤੋਂ ਬਾਅਦ ਸਾਧ ਸੰਗਤ ਥੋੜਾ ਜਿਹਾ ਹੋਰ ਜਿਗਰਾ ਕਰੇ ਕਿ ਅਸੀਂ ਇੱਕ ਸ਼ਰਧਾਂਜਲੀ ਉਹਨਾਂ ਸ਼ਹੀਦਾਂ ਨੂੰ ਅਰਪਣ ਕਰਨੀ ਆ। ਉਹਨਾਂ ਦੇ ਇਕੱਲੇ ਇਕੱਲੇ ਦਾ ਅਸੀਂ ਨਾਮ ਲਵਾਂਗੇ, ਬੱਤੀਆਂ ਥੋੜੀਆਂ ਡਿਮ ਕਰਕੇ ਸਾਧ ਸੰਗਤ ਉਨੇ ਦੌਰਾਨ, ਜਿੱਦਾਂ ਅੰਗਰੇਜ਼ੀ ਇੱਕ ਰਿਵਾਜ਼ ਆ ਕਿ ਕਿਸੇ ਦੀ ਯਾਦ ਦੇ ਵਿੱਚ ਇੱਕ ਮਿੰਟ ਜਾਂ ਦੋ ਮਿੰਟ ਜਾਂ ਪੰਜ ਮਿੰਟ ਦੀ ਸਾਇਲੈਂਸ ਹੁੰਦੀ ਆ। ਅਸੀਂ ਵੀ ਉਹਨਾਂ ਦੇ ਨਿਮਿਤ, ਆਪਾਂ ਸਾਇਲੈਂਸ ਨਹੀਂ ਕਰਨੀ, ਆਪਾਂ ਉਹਨਾਂ ਦੇ ਨਿਮਿਤ ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਉਹ ਗੁਰਮੰਤਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅਰਪਣ ਕੀਤਾ, ਸਤਿਗੁਰੂ ਰਾਮ ਸਿੰਘ ਜੀ ਦੇ ਮੁੜ ਕੇ ਉਸ ਨੂੰ ਸੁਰਜੀਤ ਕੀਤਾ, ਤੇ ਅਸੀਂ ਵਡਭਾਗੀ ਹੋ ਜਿਨ੍ਹਾਂ ਨੇ ਸਤਿਗੁਰੂ ਜਗਜੀਤ ਸਿੰਘ ਦੀ ਛੱਤਰ ਛਾਇਆ ਹੇਠ ਉਸ ਦੀ ਪ੍ਰਾਪਤੀ ਕੀਤੀ ਆ। ਉਹ ਸਿਮਰਨ ਕਰੀਏ, ਉਹਨਾਂ ਨੂੰ ਯਾਦ ਕਰੀਏ, ਆਪਣਾ ਵਿਰਸਾ ਯਾਦ ਕਰੀਏ, ਤੇ ਉਹਨਾਂ ਦੇ ਨਾਮ ਸਰਵਣ ਕਰੀਏ। ਇੰਨੇ ਦੌਰਾਨ ਉਸ ਤੋਂ ਬਾਅਦ ਅਰਦਾਸ ਹੈ ਸਤਿ ਸੰਗਤ ਜੀ, ਸਤਿ ਸ੍ਰੀ ਅਕਾਲ।
ਨਹੀਂ ਭੁੱਲ ਸਕਦਾ ਜਗ ਨੂੰ ਨਾਮ ਸਾਰੀਆਂ ਦਾ ਅਮਰ ਫਸਾਨਾ ਨਹੀਂ ਭੁੱਲ ਸਕਦਾ ਜਗ ਨੂੰ ਨਾਮ ਸਾਰੀਆਂ ਦਾ ਅਮਰ ਫਸਾਨਾ 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 ਸਕਦਾ ਜਗ ਨੂੰ ਨਾਮ ਤਾਰੀਆਂ ਦਾ ਅਮਰ ਫਸਾਨਾ ਨਹੀਂ ਭੁੱਲ ਸਕਦਾ ਜਗ ਨੂੰ ਨਾਮ ਤਾਰੀਆਂ ਦਾ ਅਮਰ ਫਸਾਨਾ ਜਗ ਨੂੰ ਨਾਮ ਤਾਰੀਆਂ ਦਾ ਅਮਰ
हीरा सिंह, लैणा सिंह, सिब्बी सिंह, कहन सिंह, देवा सिंह, नारायण सिंह, जोगा सिंह, वरियाम सिंह, अत्तर सिंह, गुरमुख सिंह, हूप सिंह, खजान सिंह, हरनाम सिंह, सरदारनी इंदा, कहन सिंह, नत्था सिंह, सद्दा सिंह, बरियाम सिंह, सुजान सिंह, उत्तम सिंह, अत्तर सिंह, जवाहर सिंह, बसंत सिंह, निहाल सिंह, गुलाब सिंह, वेला सिंह, मित सिंह, जवाहर सिंह, खजान सिंह, सद्दा सिंह, शोभा सिंह, वजीर सिंह, गुरमुख सिंह, वीर सिंह, रूप सिंह, वसावा सिंह, हरनाम सिंह, अनूप सिंह, रूप सिंह, रतन सिंह, गुरदित सिंह, बिशन सिंह, दसौंदा सिंह, बरियाम सिंह, बरियाम सिंह, सरदारली खेमो, प्रेम सिंह, काहन सिंह, हरनाम सिंह, हलवेल सिंह, सद्दा सिंह, हरनाम सिंह, बख्शा सिंह, चढ़त सिंह, रूढ़ सिंह, केसर सिंह, चढ़त सिंह, भगत सिंह, जीवन सिंह, शोभा सिंह, शाम सिंह, सदा सिंह, महा सिंह, जड़त सिंह, रूढ़ सिंह, सदा सिंह, जबर सिंह, करतार सिंह।